ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਦੇ ਅਪਾਰ ਰਹਿਮ ਦਾ ਸਦਕਾ ਕਿ ਅੱਜ ਅਸੀਂ ਵਿਚਾਰ ਮੂਲ ਮੰਤਰ ਬਾਰੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ, ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਖੱਤਰੀ ਬ੍ਰਹਮਣ ਸ਼ੂਦ ਵੈਸ ਉਪਦੇਸ਼ ਤਾਂ ਮਰਨਾ ਕੋ ਸਾਂਝਾ ਦਿੱਤਾ ਹੈ, ਤੇ ਉਸ ਗੁਰੂ ਨਾਨਕ ਸਾਹਿਬ ਦੇ ਚਲਾਏ ਹੋਏ ਨਿਰਮਲ ਪੰਥ ਵਿਚ ਜੋ ਪਰਮੇਸ਼ਵਰ ਵਾਹਿਗੁਰੂ ਦਾ ਨਾਮ ਸਾਨੂੰ ਦੋ ਰੂਪਾਂ ਵਿਚ ਮਿਲਦਾ ਹੈ, ਇਕ ਹੈ ਮੂਲ ਮੰਤਰ, ਦੂਸਰਾ ਹੈ ਗੁਰਮੰਤਰ। ਗੁਰਮੰਤਰ ਬਾਰੇ ਕੋਈ ਬਹੁਤਾ ਬਖੇਮਾ ਕਿਸੇ ਪ੍ਰਕਾਰ ਦਾ ਸਿੱਖ ਜਗਤ ਵਿਚ ਨਹੀਂ ਹੈ। ਮੂਲ ਮੰਤਰ ਬਾਰੇ ਕੁਝ ਸਮੇਂ ਤੋਂ ਬਹੁਤ ਹੀ ਦੁਰਦਾਵਾਂ ਜਿਹੜੀਆਂ ਨੇ ਉਹ ਖੜੀਆਂ ਹੋ ਚੁੱਕੀਆਂ ਨੇ। ਕੁਝ ਗੁਰਮੁਖ ਪਿਆਰਿਆਂ ਦਾ ਵਿਚਾਰ ਸੀ ਕਿ ਗੁਰਮਤ ਦੇ ਵਿਚ ਗੁਰੂ ਆਸ਼ੇ ਅਨੁਸਾਰ ਇਹਨੂੰ ਨਿਰਪੱਖ ਹੋ ਕੇ ਦੇਖਿਆ ਜਾਏ ਤੇ ਮੂਲ ਮੰਤਰ ਜੋ ਹੈ ਉਹ ਗੁਰਪ੍ਰਸਾਦ ਜਾਂ ਨਾਨਕ ਹੋਸੀ ਪੀ ਸਕਦਾ। ਤੋ ਆਪਾਂ ਮੂਲ ਮੰਤਰ ਦਾ ਇਕ ਅੰਮ੍ਰਿਤ ਵਚਨ ਗੁਰੂ ਨਾਨਕ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਮਾਰੂ ਰਾਗ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1040 ਅੰਗ ਤੇ ਹੈ। ਮੂਲ ਮੰਤਰ ਹਰ ਨਾਮ ਰਸਾਇਣ ਕਹ ਨਾਨਕ ਪੂਰਾ ਪਾਇਆ। ਇੱਥੇ ਸਤਿਗੁਰਾਂ ਨੇ ਮੂਲ ਮੰਤਰ ਦਾ ਜ਼ਿਕਰ ਕੀਤਾ ਹੈ। ਮੂਲ ਮੰਤਰ ਸਾਰੇ ਮੰਤਰਾਂ ਦੀ ਜੜ, ਸਾਰੇ ਮੰਤਰਾਂ ਦਾ ਮੁੱਢ। ਭਾਈ ਕਾਨ ਸਿੰਘ ਨਾਭਾ ਨੇ ਇਹ ਐਸੇ ਅਰਥ ਇਸ ਲਈ ਕੀਤੇ ਨੇ, ਪਰ ਉਹਨਾਂ ਵਿਦਵਾਨ ਸਭਿਆਂ ਨੇ ਮੂਲ ਮੰਤਰ ਨੂੰ ਗੁਰਪ੍ਰਸਾਦ ਤੱਕ ਸਾਬਤ ਕੀਤਾ ਹੈ ਕਿ ਗੁਰਪ੍ਰਸਾਦ ਤੱਕ ਹੀ ਮੂਲ ਮੰਤਰ ਹੈ। ਦੂਸਰੇ ਵਿਦਵਾਨ ਸੱਜਣ ਭਾਈ ਵੀਰ ਸਿੰਘ ਜੀ, ਜਿਨ੍ਹਾਂ ਦੀ ਸਿੱਖ ਜਗਤ ਵਿਚ ਬਹੁਤ ਵੱਡੀ ਦੇਣ ਹੈ, ਉਹਨਾਂ ਨੇ ਮੂਲ ਮੰਤਰ ਦੇ ਪਦ, ਕਿ ਇਹ ਪਦ ਸੰਸਕ੍ਰਿਤ ਦਾ ਹੈ, ਪਰ ਇਹ ਦੱਸਦੇ ਨੇ ਕਿ ਇਹ ਮੂਲ ਮੰਤਰ ਦੇ ਅਰਥ ਹਨ ਜੋ ਸਭ ਦੀ ਆਦਿ ਜਾਂ ਅਸਲੀ ਹੈ ਉਹ ਮੂਲ ਮੰਤਰ ਹੈ। ਇਹਨਾਂ ਮੰਤਰਾਂ ਦੇ ਵਿਚੋਂ ਸ੍ਰੇਸ਼ਟ ਮੰਤਰਾਂ ਸਾਰਿਆਂ ਮੰਤਰਾਂ ਦਾ ਮੁੱਢ ਤੇ ਇਸ ਦਾ ਭਾਵ ਓਮਕਾਰ ਨੂੰ ਵੀ ਮੂਲ ਮੰਨਿਆ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮੂਲ ਮੰਤਰ ਦਾ ਅਰਥ ਹਰੀ ਪਰਮੇਸ਼ਵਰ ਵਾਹਿਗੁਰੂ ਦਾ ਨਾਮ ਰਸਾਇਣ ਇੱਥੇ ਇਸ ਕਰਕੇ ਕਿਹਾ, ਜਿਵੇਂ ਰਸਾਇਣ ਕਿਸੇ ਵੀ ਚੀਜ਼ ਦੀ ਰਸਾਇਣ ਹੈ, ਜੈਸੇ ਕਿ ਸੋਨਾ ਬਣਾਉਣ ਦੀ ਰਸਾਇਣ ਹੈ, ਉਹਦਾ ਇੱਕ ਆਪਣਾ ਹੀ ਵਿਸ਼ੇਸ਼ ਸਥਾਨ ਹੈ। ਪਰਮੇਸ਼ਵਰ ਦੇ ਅਨੰਤ ਨਾਮਾਂ ਵਿਚ ਮੂਲ ਮੰਤਰ ਇੱਕ ਨਾਮਾਂ ਦੀ ਰਸਾਇਣ ਹੈ, ਜਿਸ ਤੋਂ ਵੱਡਾ ਕੋਈ ਮੰਤਰ ਹੋਰ ਹੋ ਨਹੀਂ ਸਕਦਾ। ਫਿਰ ਇਸ ਵਿਚ ਸਾਨੂੰ ਦੁਬਧਾ ਬਹੁਤ ਹੀ ਨੁਕਸਾਨ ਕਰੇਗੀ। ਦੁਬਧਾ ਬੋਰੀ ਮਨ ਬੋਰਾਇਆ, ਝੂਠੇ ਲਾਲਚ ਜਨਮ ਗਵਾਇਆ। ਇਸ ਦੁਬਧਾ ਨੂੰ ਦੂਰ ਕਰਨਾ ਹੋਏਗਾ ਜਦੋਂ ਅਸੀਂ ਨਿਰਪੱਖ ਹੋ ਕੇ ਇਸ ਨੂੰ ਵਿਚਾਰਾਂਗੇ ਕਿ ਮੂਲ ਮੰਤਰ ਇਸ ਸੰਸਾਰ ਦੇ ਅੰਦਰ ਲਿਆਉਣ ਵਾਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਗੁਰਪ੍ਰਸਾਦ ਤੱਕ ਬਖਸ਼ਿਆ ਹੈ ਜਾਂ ਸਾਨੂੰ ਨਾਨਕ ਹੋਸੀ ਪੀ ਸਕਦਾ। ਤਾਂ ਨਿਰਸੰਦੇਹ ਇਹ ਗੱਲ ਸਾਬਤ ਹੋ ਰਹੀ ਹੈ, ਕਿਸੇ ਵੀ ਗੱਲ ਨੂੰ ਸਾਬਤ ਕਰਨ ਵਾਸਤੇ ਤੇ ਕੁਝ ਪ੍ਰਮਾਣ ਹੁੰਦੇ ਨੇ। ਇੱਥੇ ਇਹ ਵੀ ਬੇਨਤੀ ਹੈ ਕਿ ਸੁੱਤੇ ਪਏ ਇਨਸਾਨ ਨੂੰ ਜਗਾਉਣ ਦੀ ਮਰਿਆਦਾ ਹੈ, ਸੁੱਤੇ ਪਏ ਨੂੰ ਜਗਾਇਆ ਜਾ ਸਕਦਾ ਹੈ, ਪਰ ਜੇ ਕੋਈ ਜਾਣ ਬੁੱਝ ਕੇ ਅੱਖਾਂ ਬੰਦ ਕਰਕੇ ਜਾਗਦਾ ਹੋਇਆ ਨੇਤਰ ਬੰਦ ਕਰ ਲਵੇ, ਉਹਦੇ ਨੇਤਰ ਖੋਲਣੇ ਬਹੁਤ ਔਖੀ ਬਾਤ ਹੈ, ਕਿਉਂਕਿ ਉਹ ਸੁੱਤਾ ਤਾਂ ਹੈ ਹੀ ਨਹੀਂ, ਉਹ ਜਾਗਦੇ ਹੋਏ ਨੇ, ਜਾਣ ਬੁੱਝ ਕੇ ਨੇਤਰ ਬੰਦ ਕੀਤੇ ਨੇ। ਜੇ ਕਿਸੇ ਵੀਰ ਨੇ ਜਾਣ ਬੁੱਝ ਕੇ ਹਠ ਧਰਮੀ ਕਰਨੀ ਹੈ ਕਿ ਮੂਲ ਮੰਤਰ ਗੁਰਪ੍ਰਸਾਦ ਤੱਕ ਹੈ, ਉਹ ਤੇ ਬਾਤ ਵੱਖਰੀ ਹੈ, ਪਰ ਜੋ ਜਾਗਣਾ ਚਾਹੇ ਨੀਂਦ ਤੋਂ, ਉਹ ਆਪਣੇ ਗੁਆਂਢੀ ਨੂੰ ਕਹਿੰਦਾ ਵੀ ਇੰਨੇ ਸਮੇਂ ਮੈਂ ਜਾਗਣਾ ਚਾਹੁੰਦਾ, ਮੈਨੂੰ ਜਗਾ ਦੇਣਾ। ਤੇ ਜਿਹੜੇ ਇਸ ਦੁਰਦਾ ਤੋਂ ਬਾਹਰ ਨਿਕਲਣੇ ਚਾਹੁੰਦੇ ਹਨ, ਇਹ ਉਹਨਾਂ ਵੀਰਾਂ ਵਾਸਤੇ ਹੀ ਵਿਚਾਰ ਹੋਏਗੀ ਜਿਹੜੇ ਜਾਣ ਬੁੱਝ ਕੇ ਇਸ ਨੀਂਦ ਵਿਚ ਸੁੱਤੇ, ਜਾਣ ਬੁੱਝ ਕੇ ਅੱਖਾਂ ਬੰਦ ਕੀਤੀਆਂ, ਉਹਨਾਂ ਵਾਸਤੇ ਤਾਂ ਮੂਰਖ ਗਿਆਨ ਨਾ ਹੋਵੇ। ਜੇ ਗੁਰ ਮਿਲਿਆ ਗ੍ਰੰਥ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਸਾਡੇ ਇਨ੍ਹਾਂ ਵਿਦਵਾਨ ਸੱਜਣਾਂ ਨੂੰ ਵੀ ਸਮਤ ਦੇਣ। ਇਕ ਗੱਲ ਨਿਰਪੱਖ ਹੈ, ਜਿਨ੍ਹਾਂ ਨੇ ਜਪਿਆ ਉਹਨਾਂ ਨੇ ਨਾਨਕ ਹੋਸੀ ਦੀ ਸਤਕਰ ਦਿੱਤੇ, ਜਿਨ੍ਹਾਂ ਨੇ ਕੇਵਲ ਦਲੀਲਾਂ ਦਿੱਤੀਆਂ ਉਹਨਾਂ ਨੇ ਗੁਰਪ੍ਰਸਾਦ ਤੱਕ ਦਿੱਤੀਆਂ। ਹੁਣ ਇਹਨਾਂ ਦੋ ਵਿਦਵਾਨਾਂ ਦਾ ਦਾਸ ਨੇ ਜੋ ਨਾਂ ਲਿਆ ਇਸ ਕਰਕੇ ਲਿਆ, ਇੱਕ ਵਿਦਵਾਨ ਕੇਵਲ ਵਿਦਿਆ ਦਾ ਸਮਰਾਟ ਹੈ, ਬਹੁਤ ਵਿਦਿਆ ਹੈ ਉਸਦੇ ਕੋਲ, ਉਸਦੀ ਬੜੀ ਦੇਣ ਹੈ ਕੌਮ, ਪ੍ਰਬੰਧਕੀ ਦਾ ਪੱਖ ਬਿਲਕੁਲ ਕਮਜ਼ੋਰ ਹੈ, ਉਹ ਹਨ ਭਾਈ ਕਾਹਨ ਸਿੰਘ ਜੀ ਨਾਲ। ਦੂਸਰੇ ਵਿਦਵਾਨ ਸਾਡੇ ਭਾਈ ਵੀਰ ਸਿੰਘ ਜੀ ਨੇ, ਜਿਨ੍ਹਾਂ ਦੀ ਜਿੱਥੇ ਵਿਦਵਤਾ ਅਮਰੰਸ਼ ਹੋ ਗਈ ਉੱਥੇ ਉਨ੍ਹਾਂ ਦੇ ਅਭਿਆਸ ਦੀ ਵਾਰ, ਇੱਕ ਐਡੇ ਵੱਡੇ ਗੁਰਮੁਖ ਬੜੇ ਬੜੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਨੇ ਉਨ੍ਹਾਂ ਦੀ ਲੇਖਣੀ ਨੂੰ ਔਰ ਉਨ੍ਹਾਂ ਦੀ ਉਸ ਗੁਰਮੁਖਤਾਈ ਨੂੰ ਉਨ੍ਹਾਂ ਦੇ ਅਭਿਆਸ ਨੂੰ ਸਰਾਹਿਆ ਹੈ। ਉਨ੍ਹਾਂ ਨੇ ਆਪਣੀ ਰਚਨਾ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਸ਼ ਦੇ ਅੰਦਰ ਇਹ ਗੱਲ ਸਾਬਤ ਕੀਤੀ ਹੈ ਕਿ ਕੁਝ ਵੀਰਾਂ ਨੂੰ ਉਨ੍ਹਾਂ ਨੇ ਗੁਰਪ੍ਰਸਾਦ ਤੱਕ ਹੀ ਸੰਪੂਰਨ ਮੰਨ ਲਿਆ ਮੂਲ ਮੰਤਰ ਨੂੰ, ਪਰ ਮੂਲ ਮੰਤਰ ਜਿਹੜਾ ਹੈ ਇਹ ਨਾਨਕ ਹੋ ਸੀ ਵੀ ਸੱਚ ਤੱਕ ਪੂਰਾ ਹੈ। ਹੁਣ ਇਸ ਦੋਨਾਂ ਵਿਦਵਾਨਾਂ ਦੀ ਰਹਿ ਅਲੱਗ ਅਲੱਗ ਕਿਉਂ ਹੈ? ਭਾਈ ਵੀਰ ਸਿੰਘ ਜੀ ਜਪਦੇ ਨੇ, ਉਨ੍ਹਾਂ ਨੇ ਇਸ ਜਾਪ ਦੇ ਵਿਚੋਂ ਰਸ ਮਾਣੇ ਹੈ, ਭਾਈ ਕਾਹਨ ਸਿੰਘ ਜੀ ਨਾਭਾ ਕੇਵਲ ਦਲੀਲਾਂ ਦਿੰਦੇ। ਹੁਣ ਆਪਾਂ ਇਸ ਵਿਵਾਦ ਨੂੰ ਛੱਡ ਕੇ ਮੁੜ ਲਈਏ, ਸਿੱਖ ਜਗਤ ਦਾ ਮੁੱਢ ਗੁਰੂ ਨਾਨਕ ਸਾਹਿਬ ਮਹਾਰਾਜ ਹਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਗੁਰੂ ਪ੍ਰਣਾਲੀ ਸ਼ੁਰੂ ਹੁੰਦੀ ਹੈ ਭਾਈ ਲੈਣ, ਉਨ੍ਹਾਂ ਨੇ ਮੂਲ ਮੰਤਰ ਭਾਈ ਲੈਣੇ ਨੂੰ ਬਖਸ਼ਿਆ, ਗੁਰਮੰਤਰ ਭਾਈ ਲੈਣੇ ਨੂੰ ਬਖਸ਼ਿਆ। ਇਹ ਪੀੜ੍ਹੀ ਦਰ ਪੀੜ੍ਹੀ ਗੁਰੂਆਂ ਦੀ ਪ੍ਰਣਾਲੀ ਚੱਲਦੀ ਆਈ। ਤੀਸਰੇ ਥਾਂ ਗੁਰੂ ਅਮਰਦਾਸ ਜੀ ਜਦੋਂ ਗੁਰੂ ਹੋਏ, ਉਨ੍ਹਾਂ ਦੇ ਹੀ ਖਾਨਦਾਨ ਵਿਚ ਇਕ ਵਿਦਵਾਨ ਸੱਜਣ ਦਾ ਜਨਮ ਹੁੰਦਾ ਹੈ। ਉਨ੍ਹਾਂ ਦੇ ਭਰਾ ਦੇ ਘਰ ਇਕ ਮਹਾਨ ਵਿਦਵਾਨ ਜਿਸ ਨੂੰ ਸਿੱਖ ਜਗਤ ਦੇ ਅੰਦਰ ਭਾਈ ਗੁਰਦਾਸ ਜੀ ਕਿਹਾ ਜਾਂਦਾ ਹੈ, ਉਨ੍ਹਾਂ ਨੇ ਆਪਣੇ ਹੀ ਪਰਿਵਾਰ ਵਿਚ ਆਪਣੇ ਹੀ ਰਿਸ਼ਤੇਦਾਰੀ ਵਿਚ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉਨ੍ਹਾਂ ਨੂੰ ਮਾਣ ਪ੍ਰਾਪਤ ਹੋਇਆ, ਭਲਿਆਂ ਦੀ ਵੰਸ਼ ਵਿਚ ਪੈਦਾ ਹੋਏ, ਗੁਰੂ ਅਮਰਦਾਸ ਮਹਾਰਾਜ ਤੋਂ ਆਪਣੀ ਸਿੱਖੀ ਜੀਵਨ ਦੀ ਆਰੰਭਤਾ ਕਰਦੇ ਹਨ। ਉਸ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਦੀ ਸੰਗਤ ਕੀਤੀ, ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸੰਗਤ ਕੀਤੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸੰਗਤ ਕੀਤੀ। ਚਾਰ ਗੁਰੂਆਂ ਦੀ ਸੰਗਤ ਕਰਦਿਆਂ ਹੋਇਆਂ ਉਨ੍ਹਾਂ ਨੇ ਗੁਰਮੰਤਰ ਤੇ ਮੂਲ ਮੰਤਰ ਦੀ ਮਹਾਨਤਾ ਨੂੰ ਜਿੰਨਾ ਨੇੜੇ ਹੋ ਕੇ ਵੇਖਿਆ, ਜਿੰਨਾ ਉਨ੍ਹਾਂ ਨੇ ਜਪ ਕੇ ਰਸ ਮਾਣਿਆ, ਤੇ ਇਹਦੀ ਕੋਈ ਮਿਸਾਲ ਨਹੀਂ ਦੂਸਰੀ ਮਿਲਦੀ। ਭਾਈ ਸਾਹਿਬ ਜੀ ਦੀ ਇਹਦੇ ਬਾਰੇ ਕੀ ਰਾਏ ਹੈ? ਜਾਪਦਾ ਕਿਉਂ ਹੈ ਕਿ ਭਾਈ ਗੁਰਦਾਸ ਸਾਹਿਬ ਜੀ ਦੀ ਲੇਖਣੀ, ਭਾਈ ਗੁਰਦਾਸ ਸਾਹਿਬ ਜੀ ਦਾ ਫੈਸਲਾ ਸੁਪਰੀਮ ਹੋਏਗਾ, ਕਿਉਂਕਿ ਉਨ੍ਹਾਂ ਨੇ ਗੁਰੂਆਂ ਨੂੰ ਚਾਰ ਗੁਰੂਆਂ ਦੀ ਸੰਗਤ ਨੇੜੇ ਹੋ ਕੇ ਇਹ ਆਨੰਦ ਮਾਣਿਆ। ਫਿਰ ਵੀ ਆਪਾਂ ਇਹ ਇਸ ਗੱਲ ਨੂੰ ਭਾਈ ਗੁਰਦਾਸ ਦੀ ਗੱਲ ਬਾਅਦ ਵਿਚ ਕਰਦੇ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦੋ ਸਪੁੱਤਰ ਸਨ, ਬਾਬਾ ਸ੍ਰੀ ਚੰਦ, ਬਾਬਾ ਲਕਸ਼ਮੀ ਦਾਸ। ਬਾਬਾ ਸ੍ਰੀ ਚੰਦ ਤੋਂ ਉਦਾਸੀਨ ਭੇਖ ਹੈ, ਗੁਰੂ ਨਾਨਕ ਤੋਂ ਗੁਰੂ ਨਾਨਕ ਦੇ ਪੁੱਤਰ ਨੂੰ ਮਿਲਿਆ ਮੂਲ ਮੰਤਰ। ਅੱਜ ਉਦਾਸੀਨ ਭੇਖ ਦੀ 450 ਮੰਡਲੀਆਂ, ਇੱਕ ਉਦਾਸੀ ਸੰਤ ਦੇ ਦੱਸਣ ਅਨੁਸਾਰ ਜੋ ਜੈਸਾ ਮੈਨੂੰ ਦੱਸਿਆ ਗਿਆ, 450 ਮੰਡਲੀਆਂ ਹਨ। ਇੱਕ ਮੰਡਲੀ ਦਾ ਇੱਕ ਮੰਡਲੇਸ਼ਵਰ ਹੁੰਦਾ। 450 ਮੰਡਲੀਆਂ ਨੇ ਇੱਕ ਮਹਾਮੰਡਲੇਸ਼ਵਰ ਚੁਣੇ ਹੋਏ ਨੇ। ਉਨ੍ਹਾਂ ਮਹਾਨ ਵਿਦਵਾਨ ਦਾ ਨਾਮ ਸੰਤ ਈਸ਼ਵਰਦਾਸ ਜੀ ਸ਼ਾਸਤਰੀ ਜੀ ਮਹਾਰਾਜ ਜਲੰਧਰ ਵਾਲੇ ਹਨ। ਗੁਰੂ ਨਾਨਕ ਸਾਹਿਬ ਦੀ ਸੰਪਰਦਾ, ਗੁਰੂ ਨਾਨਕ ਸਾਹਿਬ ਦੇ ਪੁੱਤਰ ਦੀ ਸੰਪਰਦਾ, ਜੋ ਉਦਾਸੀਨ ਭੇਖ ਅੱਜ ਤੱਕ ਮੂਲ ਮੰਤਰ ਨਾਨਕ ਹੋਸੀ ਪੀ ਸੱਚ ਤੱਕ ਜਪ ਰਿਹਾ ਹੈ, ਬਾਬਾ ਸ੍ਰੀ ਚੰਦ ਤੋਂ ਲੈ ਕੇ ਐਸ ਵੇਲੇ ਜਿੰਨੇ ਵੀ ਉਦਾਸੀ ਸੰਤਾਂ ਦੀਆਂ ਮੰਡਲੀਆਂ ਤੇ ਉਨ੍ਹਾਂ ਦੇ ਮੰਡਲੇਸ਼ਵਰ ਸੰਤ ਈਸ਼ਵਰਦਾਸ ਜੀ ਤੱਕ ਇਹ ਗੱਲ ਸਾਬਤ ਹੁੰਦੀ ਹੈ। ਦੂਸਰੇ ਪੁੱਤਰ ਹਨ ਬਾਬਾ ਲਕਸ਼ਮੀ ਦਾਸ ਜੀ, ਤੇ ਉਨ੍ਹਾਂ ਦੀ ਕੁਲ ਗੱਦੀ ਜੋ ਹੈ ਇਸ ਵੇਲੇ 17ਵੀਂ ਪੀੜ੍ਹੀ ਬਾਬਾ ਸਰਬਜੋਤ ਸਿੰਘ ਜੀ ਹਨ। ਉਨ੍ਹਾਂ ਤੋਂ ਲੈ ਕੇ ਅੱਜ ਤੱਕ ਗੁਰੂ ਨਾਨਕ ਦੇ ਆਪਣੇ ਖਾਨਦਾਨ ਵਿਚ, ਆਪਣੇ ਪਰਿਵਾਰ ਵਿਚ ਮੂਲ ਮੰਤਰ ਨਾਨਕ ਹੋਸੀ ਦੀ ਸੱਚ ਤੱਕ ਹੈ। ਇਸ ਤੋਂ ਵੱਡਾ ਹੋਰ ਕੀ ਸਬੂਤ ਹੋਏਗਾ? ਗੁਰੂ ਨਾਨਕ ਦੇ ਘਰਾਣੇ ਦੇ ਵਿਚ ਐਡਾ ਵੱਡਾ ਸਬੂਤ ਆਪਣੇ ਕੋਲ ਸਾਹਮਣੇ ਪ੍ਰਤੱਖ ਹੈ, ਪਰ ਫਿਰ ਵੀ ਇਸ ਤੋਂ ਅੱਗੇ ਕੋਈ ਗੁਰਸਿੱਖਾਂ ਦੇ, ਜੈਸਾ ਕਿ ਬਾਬਾ ਬੁੱਢਾ ਸਾਹਿਬ ਜੀ, ਹੋਰ ਵੀ ਅਨੰਤ ਸਿੱਖ ਸਨ, ਬਰਦਾਸ ਅਤੇ ਕੇਵਲ ਬਾਬਾ ਬੁੱਢਾ ਸਾਹਿਬ ਦੀ ਗੱਲ ਲੈ ਰਿਹਾ ਹੈ, ਕਿਉਂਕਿ ਉਨ੍ਹਾਂ ਨੇ 6 ਗੁਰੂਆਂ ਤੱਕ ਤਿਲਕ ਦਿੱਤੇ ਗੁਰਤਾ ਗੱਦੀ ਦੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਸਿੱਖੀ ਧਾਰਨ ਕੀਤੀ, ਬੜਾ ਮਾਣ ਪ੍ਰਾਪਤ ਹੋਇਆ ਬਾਬਾ ਬੁੱਢਾ ਸਾਹਿਬ ਨੂੰ। ਬਾਬੇ ਬੁੱਢੇ ਸਾਹਿਬ ਤੋਂ ਜੈਸਾ ਕਿ ਉਹਨਾਂ ਦੀ ਆਪਣੀ ਕੁਲ ਚੱਲੀ ਹੈ ਤੇ ਅੱਜ ਤੱਕ ਉਹਨਾਂ ਦੀ ਕੁਲ ਦੇ ਵਿਚ ਜੋ ਮਹਾਂਪੁਰਸ਼ ਇਸ ਵੇਲੇ ਮੌਜੂਦ ਹਨ ਤੇ ਉਹਨਾਂ ਤੱਕ ਇਹ ਵਿਚਾਰ ਮੂਲ ਮੰਤਰ ਦੀ ਨਾਨਕ ਹੋਸੀ ਕੀ ਸੱਚ ਤੱਕ ਚਲੀ ਆ ਰਹੀ ਹੈ। ਬਾਬੇ ਬੁੱਢੇ ਸਾਹਿਬ ਦੀ ਵੰਸ਼ ਤੋਂ ਵੀ ਇਹ ਗੱਲ ਸਾਬਤ ਹੋ ਜਾਂਦੀ ਹੈ। ਤੇ ਫਿਰ ਭਾਈ ਗੁਰਦਾਸ ਸਾਹਿਬ ਦੀ ਆਪਾਂ ਗੱਲ ਲੈਂਦੇ ਹਾਂ, ਬਾਕੀ ਪ੍ਰਮਾਣ ਬਾਅਦ ਵਿਚ। ਭਾਈ ਗੁਰਦਾਸ ਸਾਹਿਬ ਨੇ ਆਪਣੀ ਰਚਨਾ ਕਵਿਤ ਸਵੇਈਏ ਔਰ ਵਾਰਾਂ ਵਿਚ ਦੋ ਕਿਸਮ ਦੀ ਕੀਤੀ ਹੈ। ਉਹਦੇ ਵਿਚ ਭਾਈ ਸਾਹਿਬ ਜੀ ਜੋ ਮੂਲ ਮੰਤਰ ਦੀ ਵਿਚਾਰ ਲੈਂਦੇ ਨੇ, ਤਿੰਨ ਪੌੜੀਆਂ ਹਨ ਵੱਖਰੀਆਂ ਵੱਖਰੀਆਂ ਤਿੰਨ ਵਾਰਾਂ ਦੀਆਂ, ਜਿਨ੍ਹਾਂ ਵਾਰਾਂ ਦੇ ਵਿਚ ਮੂਲ ਮੰਤਰ ਦਾ ਜ਼ਿਕਰ ਹੈ ਉਹਨਾਂ ਵਿਚੋਂ ਛੇਵੀਂ ਵਾਰ ਪੌੜੀ 19ਵੀਂ ਹੈ, ਜਿੱਥੇ ਪਹਿਲੀ ਵਾਰ ਭਾਈ ਸਾਹਿਬ ਜੀ ਮੂਲ ਮੰਤਰ ਦਾ ਜ਼ਿਕਰ ਕਰਦੇ ਨੇ। ਫਿਰ ਦੂਸਰੀ ਵਾਰ ਭਾਈ ਸਾਹਿਬ ਜੀ ਜੋ ਵਿਚਾਰ ਦਿੰਦੇ ਹੈ ਤੇ ਉਹ ਵਾਰ ਤੀਸਰੀ ਤੇ ਪੌੜੀ 15ਵੀਂ ਦੇ ਵਿਚ, ਇਹ ਪਹਿਲਾਂ ਕਹਿਣਾ ਚਾਹੀਦਾ ਸੀ ਆਪਾਂ ਨੂੰ, ਤੇ ਵਾਰ ਤੀਸਰੀ ਪੌੜੀ 15ਵੀਂ ਵਿਚ ਇਹ ਪਹਿਲਾ ਜ਼ਿਕਰ ਕੀਤਾ ਭਾਈ ਸਾਹਿਬ ਨੇ। ਦੂਸਰੀ ਵਾਰ ਵਾਰ ਛੇਵੀਂ ਤੇ ਪੌੜੀ 19ਵੀਂ ਦੇ ਵਿਚ ਜ਼ਿਕਰ ਹੈ। ਤੀਸਰੀ ਵਾਰ ਭਾਈ ਸਾਹਿਬ ਨੇ ਜ਼ਿਕਰ 39ਵੀਂ ਵਾਰ ਹੈ ਤੇ ਪੌੜੀ 1ਵੀਂ ਵਿਚ ਜ਼ਿਕਰ ਹੈ। ਉਹ ਆਪਾਂ ਨੰਬਰ ਵਾਰ ਇਹਨਾਂ ਦੀ ਵਿਚਾਰ ਕਰਕੇ ਵੇਖੀਏ ਤੇ ਸਤਿਗੁਰੂ ਕਿਰਪਾ ਕਰਕੇ ਸਾਡੇ ਮਨਾਂ ਵਿਚੋਂ ਦੁਬਧਾ ਦੀ ਮੈਲ ਦੂਰ ਕਰ ਦੇਣ। ਭਾਈ ਸਾਹਿਬ ਜੀ ਵਾਰ ਤੀਸਰੀ ਵਿਚ ਪੌੜੀ 15ਵੀਂ ਵਿਚ ਤੇ ਜੋ ਵਿਚਾਰ ਲੈਂਦੇ ਨੇ, ਇਹ ਗੌਰ ਦੇ ਨਾਲ ਅੱਖਰ ਵੇਖਣ ਵਾਲੇ ਹਨ। ਇਹ ਉਹ ਵਾਰ ਹੈ ਜਿਸ ਵਾਰ ਦਾ ਸਹਾਰਾ ਲੈ ਕੇ, ਜਿਸ ਪੌੜੀ ਦਾ ਸਹਾਰਾ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਮੰਨਣ ਵਾਲੇ ਇਹ ਪ੍ਰਮਾਣ ਮੁਕਾਬਲੇ ਚ ਦਿੰਦੇ ਨੇ। 39ਵੀਂ ਵਾਰ ਦੀ ਪਹਿਲੀ ਪੌੜੀ ਨੂੰ ਮੰਨਣ ਵਾਲਿਆਂ ਦੇ ਮੁਕਾਬਲੇ ਚ ਤੀਸਰੀ ਵਾਰ ਦੀ 15ਵੀਂ ਪੌੜੀ ਪੜ ਕੇ ਉਹ ਕਹਿੰਦੇ ਨੇ ਇਹਦੇ ਚ ਭਾਈ ਗੁਰਦਾਸ ਨੇ ਗੁਰਪ੍ਰਸਾਦ ਤੱਕ ਮੂਲ ਮੰਤਰ ਮੰਨਿਆ ਹੈ। ਉਹਨਾਂ ਨੇ ਦੋਨੇ ਤਰ੍ਹਾਂ ਦੀ ਗੱਲ ਲਿਖੀ ਹੈ ਤੇ ਉਹ ਆਪਣੀ ਦੁਬਧਾ ਨੂੰ ਸ਼ਾਇਦ ਭਾਈ ਗੁਰਦਾਸ ਜੀ ਦੇ ਜੁੰਮੇ ਲਾਉਣੀ ਚਾਹੁੰਦੇ ਨੇ, ਸ਼ਾਇਦ ਇਹ ਕਹਿਣਾ ਚਾਹੁੰਦੇ ਨੇ ਕਿ ਦੁਬਧਾ ਭਾਈ ਗੁਰਦਾਸ ਵਿਚ ਵੀ ਸੀ। ਇਹ ਹਰਗਜ਼ ਨਹੀਂ ਹੈ, ਇਹਨੂੰ ਨਿਰਣੇ ਤੇ ਪਹੁੰਚੋ। ਭਾਈ ਸਾਹਿਬ ਦੇ ਅੱਖਰ ਨੇ ਵਾਰ ਤੀਸਰੀ ਪੌੜੀ 15ਵੀਂ ਏਕਾ ਏਕ ਓੰਕਾਰ ਲਿਖ ਦਿਖਾ ਲਿਆ, ਪੂਰਾ ਓੰਕਾਰ ਪਾਸ ਬਹਾ ਲਿਆ, ਸਤਨਾਮ ਕਰਤਾਰ ਨਿਰਭਉ ਭਾ ਲਿਆ, ਨਿਰਵੈਰ ਹੂੰ ਜੈਕਾਰ ਅਜੂਨ ਅਕਾਲਿਆ, ਸੱਚ ਨਿਸ਼ਾਨ ਅਪਾਰ ਜੋਤ ਉਜਾਲਿਆ, ਪੰਜ ਅੱਖਰ ਉਪਕਾਰ ਨਾਮ ਸੰਭਾਲਿਆ, ਪਰਮੇਸ਼ਰ ਸੁਖਸਾਰ ਨਗਰ ਨਿਹਾਲਿਆ, ਨੌ ਅੰਗ ਸੁਨ ਸਮਾਰ ਸੰਗ ਨਿਰਾਲਿਆ, ਨੀਲ ਅਨੀਲ ਵਿਚਾਰ ਪ੍ਰਿਮ ਪਿਆਲਿਆ। ਇਸ ਪਾਠ ਦੇ ਵਿਚ ਆਪਾਂ ਹੁਣ ਦੁਬਾਰੇ ਇਹ ਵੇਖਣਾ ਹੈ ਕਿ ਇਹਦੇ ਚ ਇਕ ਓੰਕਾਰ ਸ਼ਬਦ ਵੀ ਆ ਗਿਆ, ਇਕ ਓੰਕਾਰ ਮੂਲਕ ਵਿਚ ਹੈ ਇੱਥੇ ਆ ਗਿਆ, ਏਕਾ ਏਕ ਓੰਕਾਰ ਲਿਖ ਦਿਖਾ ਲਿਆ, ਤੇ ਇਸ ਤੋਂ ਅੱਗੇ ਓੰਕਾਰ ਇੱਕ ਓੰਕਾਰ ਪੂਰਾ ਓੰਕਾਰ ਪਾਸ ਬਹਾ ਲਿਆ, ਇਸ ਤੋਂ ਅੱਗੇ ਸਤਨਾਮ ਪਦ ਹੈ ਉਹ ਵੀ ਆ ਗਿਆ, ਤੇ ਕਰਤਾ ਪਦ ਜਿਹੜਾ ਹੈ ਕਰਤਾਰ ਦੇ ਵਿਚ ਕਰਤਾ ਆ ਗਿਆ, ਨਿਰਭਉ ਭਾ ਲਿਆ ਇਹਦੇ ਵਿਚ ਨਿਰਭਉ ਪਦ ਵੀ ਆ ਗਿਆ, ਨਿਰਵੈਰ ਹੋਂ ਜੈਕਾਰ ਅਜੂਨ ਅਕਾਲਿਆ ਨਿਰਵੈਰ ਪਦ ਵੀ ਆ ਗਿਆ, ਤੇ ਅਕਾਲ ਸ਼ਬਦ ਵੀ ਆ ਗਿਆ, ਅਜੂਨੀ ਸ਼ਬਦ ਵੀ ਆ ਗਿਆ। ਤੇ ਹੁਣ ਸਵਾਲ ਹੈ ਜੇ ਭਾਈ ਗੁਰਦਾਸ ਨੇ ਜੈਸਾ ਕਿ ਕੁਝ ਸਾਡੇ ਸਿੱਖ ਵਿਦਵਾਨ ਭਾਈ ਗੁਰਦਾਸ ਦੇ ਜੁਮੇ ਇਸ ਦੁਬਧਾ ਨੂੰ ਮੜਦੇ ਨੇ ਕਿ ਉਹਨਾਂ ਨੇ ਦੋਨੇ ਤਰ੍ਹਾਂ ਦੀ ਗੱਲ ਕੀਤੀ ਹੈ, ਸ਼ਾਇਦ ਉਹਨਾਂ ਵੀਰਾਂ ਨੇ ਕਦੇ ਇਹਨੂੰ ਵਿਚਾਰ ਨੂੰ ਤਹਿ ਤੱਕ ਜਾ ਕੇ ਨਹੀਂ ਵੇਖਿਆ। ਜੇ ਭਾਈ ਗੁਰਦਾਸ ਦੀ ਇਸ ਤੀਸਰੀ ਵਾਰ ਦੀ 15ਵੀਂ ਪੌੜੀ ਵਿਚ ਗੁਰਪ੍ਰਸਾਦ ਤੱਕ ਮੰਨਿਆ ਹੁੰਦਾ ਤਾਂ ਭਾਈ ਸਾਹਿਬ ਜੀ ਸਹਿਤਮ ਸ਼ਬਦ ਤੇ ਗੁਰਪ੍ਰਸਾਦ ਸ਼ਬਦ ਇਹ ਦੋਨੇ ਸ਼ਬਦ ਕਦੇ ਵੀ ਛੱਡਦੇ ਨਾ। ਉਹਨਾਂ ਵੀਰਾਂ ਦੇ ਮੁਤਾਬਕ ਗੁਰਪ੍ਰਸਾਦ ਤੱਕ ਨਹੀਂ, ਜੇ ਇਸ ਦਾ ਪ੍ਰਮਾਣ ਸਹੀ ਮੰਨਦੇ ਨੇ ਤਾਂ ਫਿਰ ਅਜੂਨੀ ਤੱਕ ਹੀ ਇਹ ਮੂਲ ਮੰਤਰ ਉਹਨਾਂ ਦੇ ਹਿਸਾਬ ਸਿਰ ਬਣਦਾ ਹੈ, ਕਿਉਂਕਿ ਇਸ ਦੇ ਅੱਗੇ ਕੋਈ ਜ਼ਿਕਰ ਹੈ ਨਹੀਂ ਭਾਈ ਸਾਹਿਬ ਨੇ ਕੀਤਾ। ਅਜੂਨੀ ਸ਼ਬਦ ਅਖੀਰ ਹੈ, ਨਿਰਵੈਰ ਹੋਂ ਜੈਕਾਰ ਅਜੂਨ ਅਕਾਲਿਆ। ਤੋ ਇਸ ਕਲਾਸ ਦੇ ਅੱਗੇ ਹੈ ਸੱਚ ਸ਼ਬਦ। ਸੱਚ ਤਾਂ ਇਹ ਹੈ ਕਿ ਉਪਕਰਨ ਉਪਸੰਹਾਰ ਦੀ ਰੀਤ ਅਨੁਸਾਰ ਜੇ ਵੇਖਿਆ ਜਾਏ, ਜਿਹੜੇ ਅੱਖਰ ਤੋਂ ਸ਼ੁਰੂ ਕੀਤਾ ਉਸ ਅੱਖਰ ਤੇ ਸਮਾਪਤ ਕਰਨ ਦੀ ਰੀਤ ਨੂੰ ਲਿਆ ਜਾਏ, ਤੇ ਪਹਿਲਾਂ ਇੱਕ ਓਅੰਕਾਰ ਸ਼ਬਦ ਮੰਗਲ ਵਿਚ ਛੱਡ ਕੇ ਸਤਨਾਮ ਤੋਂ ਸ਼ੁਰੂ ਕਰਕੇ ਭਾਈ ਗੁਰਦਾਸ ਨੇ ਬਾਕੀ ਦੇ ਸਾਰੇ ਅੱਖਰ ਛੱਡ ਕੇ ਤੇ ਅਖੀਰ ਨਾਨਕ ਹੋਸੀ ਭੀ ਸੱਚ ਸੱਚ ਸ਼ਬਦ ਲੈ ਗਿਆ। ਸੱਚ ਨਿਸ਼ਾਨ ਅਪਾਰ ਜੋਤ ਉਜਾਲਿਆ, ਮੂਲ ਮੰਤਰ ਇੱਥੇ ਵੀ ਨਾਮ ਹੋਸੀ ਵੀ ਸੱਚ ਤੱਕ, ਪਰ ਇਹ ਸੰਖੇਪ ਰੂਪ ਹੈ। ਤੇ ਦੂਸਰਾ ਭਾਈ ਸਾਹਿਬ ਦਾ ਛੇਵੀਂ ਵਾਰ ਵਿਚ ਪੌੜੀ ਜੋ ਉੱਨੀਵੀਂ ਹੈ ਉਹਦੇ ਚ ਸਤਿਗੁਰ ਸਤ ਸਰੂਪ ਹੈ, ਧਿਆਨ ਮੂਲ ਗੁਰੂ ਮੰਤਰ ਜਾਣੈ, ਸਤ ਨਾਮ ਕਰਤਾ ਪੁਰਖ ਮੂਲ ਮੰਤਰ ਸਿਮਰਨ ਪ੍ਰਵਾਣੈ, ਚਰਨ ਕਵਨ ਮਕਰੰਦ ਰਸ ਪੂਜਾ ਮੂਲ ਪਿਰਮ ਰਸ ਮਾਣੈ, ਸਬਦ ਸੁਰਤ ਲਿਵ ਸਾਧ ਸੰਗ ਗੁਰ ਕਿਰਪਾ ਤੇ ਅੰਦਰ ਆਣੈ, ਗੁਰਮੁਖ ਪੰਥ ਅਗਮ ਹੈ ਗੁਰਮੁਖ ਨਿਹ ਚਲ ਚੱਲਣ ਜਾਂ ਭਾਣੈ, ਵੇਦ ਕਤੇਬ ਹੋਂ ਬਾਹਰੀ ਅਕਟ ਕਥਾ ਕੌਣ ਆਖ ਵਖਾਣੈ, ਨੀਹ ਅਕੀ ਉਲੰਘ ਸੁਣੈ। ਇਸ ਪੌੜੀ ਦੇ ਅੰਦਰ ਕੇਵਲ ਸਤਨਾਮ ਕਰਤਾ ਪੁਰਖ ਮੂਲ ਮੰਤਰ ਸਿਮਰਨ ਪ੍ਰਵਾਣੈ। ਇਹ ਮੇਰੇ ਕਹਿਣ ਤੋਂ ਭਾਵ ਕਿ ਇਨ੍ਹਾਂ ਦੋਨਾਂ ਪੌੜੀਆਂ ਦੇ ਵਿਚ ਇਹ ਵੱਖਰੀਆਂ ਵੱਖਰੀਆਂ ਦੋ ਵਾਰਾਂ ਵਿਚ, ਤੀਸਰੀ ਤੇ ਛੇਵੀਂ ਵਾਰ ਦੀਆਂ ਪੰਦਰਵੀਂ ਤੇ ਉੱਨੀਵੀਂ ਪੌੜੀ ਦੇ ਵਿਚ ਇਹ ਮੂਲ ਮੰਤਰ ਦਾ ਸੰਖੇਪ ਰੂਪ ਹੈ। ਜਿੱਥੇ ਸਤਨਾਮ ਦੀ ਗੱਲ ਗੁਰੂ ਸਾਹਿਬ ਕਰਦੇ ਹੈ, ਜਪ ਮਨ ਸਤਨਾਮ ਸਦਾ ਸਤਨਾਮ, ਉੱਥੇ ਵੀ ਇਹੀ ਭਾਵ ਹੈ ਕਿ ਮੂਲ ਮੰਤਰ ਦੇ ਜਪਣ ਤੋਂ ਭਾਵ ਹੈ। ਸੋ ਭਾਈ ਸਾਹਿਬ ਜੀ ਦੀ ਅਖੀਰਲੀ ਪੌੜੀ 39ਵੀਂ ਵਾਰ ਦੀ ਪਹਿਲੀ ਪੌੜੀ ਤੇ ਆਪਾਂ ਚੱਲੀਏ ਤਾਂ ਇਹ ਕਿਸੇ ਵੀ ਪ੍ਰਕਾਰ ਦੀ ਕੋਈ ਸ਼ੰਕਾ ਕੋਈ ਵਾਕੀ ਐਸੀ ਗੱਲ ਰਹਿ ਨਹੀਂ ਜਾਂਦੀ। ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਇਹ ਗੱਲ ਸਮਝ ਆ ਜਾਵੇ, ਉਹਦੀ ਕਿਰਪਾ ਤੋਂ ਬਿਨਾਂ ਸਮਝ ਨਹੀਂ ਆ ਸਕਦੀ। ਭਾਈ ਸਾਹਿਬ ਜੀ ਨੇ ਸੰਪੂਰਨ ਮੂਲ ਮੰਤਰ ਲਿਖ ਕੇ ਨਾਲ ਉਹਦੇ ਜਪਣ ਦੀ ਵਿਧੀ ਔਰ ਢੰਗ ਵੀ ਦੱਸ ਰਹੇ ਨੇ ਕਿ ਕਿਵੇਂ ਜਪਣਾ ਹੈ। ਕੇਵਲ ਮੂਲ ਮੰਤਰ ਹੀ ਨਹੀਂ ਦੱਸ ਰਹੇ, ਨਾਲ ਜਪਣ ਦਾ ਢੰਗ ਵੀ ਦੱਸਦੇ ਹੈ ਜੋ ਉਹਨਾਂ ਨੇ ਆਪਣੇ ਗੁਰੂ ਸਾਹਿਬਾਨਾਂ ਤੋਂ ਤਰੀਕਾ ਸਿੱਖਿਆ। ਵਾਰ 39 ਦੀ ਪੌੜੀ ਪਹਿਲੀ, ਭਾਈ ਸਾਹਿਬ ਉਚਾਰਨ ਕਰਨ ਏਕੰਕਾਰ ਇਕਾਂਗ ਲਿਖ ਪੂਰਾ ਓਅੰਕਾਰ ਲਿਖਾਇਆ, ਸਤਨਾਮ ਕਰਤਾ ਪੁਰਖ ਨਿਰਭਉ ਹੋਏ ਨਿਰਵੈਰ ਸਦਾਇਆ, ਅਕਾਲ ਮੂਰਤ ਪ੍ਰਤੱਖ ਸੋਏ ਨੌ ਅਜੋਨੀ ਸਹਿ ਭੰ ਪਾਇਆ, ਗੁਰ ਪ੍ਰਸਾਦ ਸੋ ਆਦ ਸੱਚ ਜੁਗ ਹੈ ਜੁਗੰਤਰ ਹੁੰਦਾ ਆਇਆ, ਹੈਪੀ ਹੋਸੀ ਸੱਚ ਨੌ ਸੱਚ ਦਰਸ਼ਨ ਸਤਿਗੁਰੂ ਦਿਖਾਇਆ। ਇੱਥੇ ਤੱਕ ਭਾਈ ਸਾਹਿਬ ਜੀ ਨੇ ਸਾਰੇ ਪਦ ਲੈ ਲਏ ਨਾਨਕ ਹੋਸੀ ਪੀ ਸੱਚ ਤੱਕ, ਸੱਚ ਸ਼ਬਦ ਲੈ ਲਿਆ। ਭਾਈ ਸਾਹਿਬ ਨੇ ਕੇਵਲ ਸ਼ਬਦ ਛੱਡਿਆ ਨਾਨਕ ਸ਼ਬਦ, ਤੇ ਭਾਈ ਸਾਹਿਬ ਨੇ ਇਸ ਲਈ ਕਿ ਜੋ ਮਹਾਨ ਰਚਨਾ ਗੁਰੂ ਨਾਨਕ ਸਾਹਿਬ ਦੀ ਉਹ ਲੈ ਰਹੇ ਨੇ ਆਪਣੀ ਕਾਵਿ ਰਚਨਾ ਵਿਚ, ਜਿਸ ਸੰਦਾਬੰਦੀ ਵਿਚ ਕਾਵਿ ਨਿਯਮ ਚ ਸ਼ਬਦ ਗੁੰਤਮ ਹੋ ਰਹੇ ਨੇ, ਭਾਈ ਸਾਹਿਬ ਨੇ ਕੋਈ ਸ਼ਬਦ ਮੂਲ ਮੰਤਰ ਦਾ ਨਹੀਂ ਛੱਡਿਆ। ਅੱਗੇ ਜਪਣ ਦੀ ਵਿਧੀ ਰਸਤੇ ਨੇ, ਸ਼ਬਦ ਸੁਰਤ ਲਈ ਲੀਨ ਹੋਏ ਗੁਰ ਚੇਲਾ ਪਰਚਾ ਪਰਚਾਇਆ, ਗੁਰ ਚੇਲਾ ਰਹਿਰਾਸ ਕਰ ਵੀ ਅਕੀ ਚੜਾਉ ਚੜਾਇਆ, ਗੁਰਮੁਖ ਸੁਖ ਬਲ ਅਲਖ ਰਖਾਇਆ। ਭਾਈ ਸਾਹਿਬ ਜੀ ਦੀ ਇਸ ਪੌੜੀ ਦੇ ਵਿਚ 39ਵੀਂ ਵਾਰ ਦੀ ਪਹਿਲੀ ਪੌੜੀ ਵਿਚ ਸੰਪੂਰਨ ਮੂਲ ਮੰਤਰ ਦਾ ਜੋ ਪ੍ਰਮਾਣ ਹੈ ਇਹ ਸੁਪਰੀਮ ਫੈਸਲਾ ਹੈ। ਇਹਦੇ ਅੱਗੇ ਕੋਈ ਦਲੀਲ ਕੋਈ ਕਿਸੇ ਪ੍ਰਕਾਰ ਦੀ ਅੱਜ ਦੇ ਵਿਦਵਾਨ ਇਸ ਗੱਲ ਦਾ ਕੀ ਮੁਕਾਬਲਾ ਭਾਈ ਗੁਰਦਾਸ ਦਾ ਕਰਨਗੇ। ਸਾਨੂੰ ਇਸ ਬਾਰੇ ਦੁਬਧਾ ਨਹੀਂ ਕਰਨੀ ਚਾਹੀਦੀ, ਦੁਬਧਾ ਤੋਂ ਉੱਪਰ ਉੱਠ ਕੇ ਗੱਲ ਜਪਣ ਦੀ ਕਰਨੀ ਚਾਹੀਦੀ ਹੈ। ਤੇ ਮੂਲ ਮੰਤਰ ਬਾਰੇ ਕੁਝ ਸੱਜਣਾਂ ਦਾ, ਜੈਸਾ ਕਿ ਇੱਕ ਸੱਜਣ ਨੇ ਦਾਸ ਨਾਲ ਬਹਿਸ ਕਰਦੇ ਆ, ਉਹ ਕਹਿਣ ਲੱਗੇ ਜੀ ਮੂਲ ਮੰਤਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ 33 ਵਾਰ ਆਉਂਦਾ। ਜਿਹੜਾ ਮੂਲ ਮੰਤਰ ਸੰਪਰਦਾਵਾਂ ਮੰਨਦੀਆਂ ਉਹ ਕੇਵਲ ਇੱਕ ਵਾਰ ਹੁੰਦਾ। ਦਾਸ ਨੇ ਬੇਨਤੀ ਕੀਤੀ, ਗੁਰੂ ਪਿਆਰਿਆ ਤੇਰੇ ਖਿਆਲਾਂ ਦੇ ਮੁਤਾਬਕ ਅੱਜ ਵੋਟਾਂ ਦਾ ਰਾਜ ਹੈ, ਜਿਹਦੀਆਂ ਵੋਟਾਂ ਵੱਧ ਜਾਣ ਉਹਦੀ ਜਿੱਤ ਹੋ ਜਾਂਦੀ ਹੈ। ਕਿਆ ਤੂੰ ਮੂਲ ਮੰਤਰ ਦੇ ਵਿਚ ਵੀ ਇਹ ਵੋਟਿੰਗ ਸਿਸਟਮ ਦੀ ਤਾਕਤ ਨੂੰ ਵਰਤਣਾ ਚਾਹੁੰਦਾ, ਇਸ ਢੰਗ ਨਾਲ ਤੂੰ ਦੱਸਣਾ ਚਾਹੁੰਦਾ? ਪਰ ਜੇ ਤੇਰੀ ਦਲੀਲ ਨੂੰ ਹੀ ਠੀਕ ਮੰਨ ਲਿਆ ਜਾਏ ਤਾਂ ਮੈਂ ਦਾਸ ਨੇ ਬੇਨਤੀ ਕੀਤੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ 522 ਵਾਰ ਆਉਂਦਾ, ਜੇ ਵੱਧ ਵਾਰ ਆਉਣ ਕਰਕੇ ਹੀ ਮੂਲ ਮੰਤਰ ਹੋ ਸਕਦਾ ਹੈ ਤਾਂ ਫਿਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੂਲ ਮੰਤਰ ਹੋਣਾ ਚਾਹੀਦਾ। ਉਸ ਤੋਂ ਦੂਜੇ ਨੰਬਰ ਤੇ 33 ਵਾਰ ਆਉਣ ਵਾਲਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰ ਗੁਰ ਪ੍ਰਸਾਦ, ਇਹ 33 ਵਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਵਿਚ ਹੈ। ਇਸ ਤੋਂ ਅੱਗੇ ਤੀਜੇ ਨੰਬਰ ਤੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਇਹ 9 ਵਾਰ ਆਉਂਦਾ, ਇੱਕ ਓਅੰਕਾਰ ਸਤਨਾਮ ਗੁਰ ਪ੍ਰਸਾਦ ਇਹ 2 ਵਾਰ ਆਉਂਦਾ, ਉਹ ਸਾਰੀ ਗਿਣਤੀ 566 ਵਾਕ ਹੈ। ਅਸਲ ਦੇ ਵਿੱਚ ਇਹ ਸਾਰੇ ਮੰਗਲ ਹਨ, ਚਾਰ ਕਿਸਮ ਦੇ। ਮੂਲ ਮੰਤਰ ਜਿਹੜਾ ਹੈ ਉਹ ਸਿਰਫ ਇੱਕ ਵਾਰੀ ਆਇਆ ਜੋ ਜਪਜੀ ਸਾਹਿਬ ਦੇ ਮੁੱਢ ਵਿੱਚ ਹੈ। ਬੇਨਤੀ ਕੀਤੀ ਗੁਰੂ ਪਿਆਰਿਆ ਕਦੇ ਵਿਰਸ਼ ਵੱਲ ਵੇਖ, ਵਿਰਸ਼ ਦਾ ਮੁੱਢ ਇੱਕ ਹੁੰਦਾ ਤੇ ਵਿਰਸ਼ ਦੀਆਂ ਸ਼ਾਖਾ ਕਿੰਨੀਆਂ ਹੁੰਦੀਆਂ। ਮੁੱਢ ਹੁੰਦਾ ਹੀ ਇੱਕ ਹੈ, ਮੂਲ ਮੰਤਰ ਤਾਂ ਇੱਕ ਥਾਂ ਹੀ ਆਉਣਾ ਸੀ, ਮੁੜ ਕੇ ਗੁਰੂ ਗ੍ਰੰਥ ਸਾਹਿਬ ਜੀ ਕਿਤੇ ਨਹੀਂ ਆਇਆ। ਉਹ ਗੁਰੂ ਗ੍ਰੰਥ ਸਾਹਿਬ ਦੇ ਮੁੱਢ ਵਿੱਚ ਹੈ ਕਿਉਂਕਿ ਮੂਲ ਹੈ ਮੂਲ ਮੰਤਰ। ਸੋ ਐਸੀਆਂ ਵਿਚਾਰਾਂ ਦੇ ਹੁੰਦਿਆਂ ਸਾਨੂੰ ਭਰਮ ਦੀ ਅੰਧਕਾਰ ਦੀ ਇਸ ਕੋਠੜੀ ਤੋਂ ਬਾਹਰ ਨਿਕਲਣਾ ਚਾਹੀਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮੂਲ ਮੰਤਰ ਸਾਨੂੰ ਜਪਣ ਲਈ ਦਿੱਤਾ, ਮੂਲ ਮੰਤਰ ਸਾਨੂੰ ਲੜਨ ਲਈ ਨਹੀਂ ਦਿੱਤਾ ਕਿ ਅਸੀਂ ਇਸ ਪੱਖ ਨੂੰ ਲੈ ਕੇ ਗੁਰਪ੍ਰਸਾਦ ਨਾਨਕੋਂ ਸੀ ਕਿ ਸਾਡੇ ਪਾਲੇ ਬੰਨ ਕੇ ਖੜ ਜਾਈਏ ਤੇ ਨਾਮ ਸਿਮਰਨ ਦਾ ਅਭਿਆਸ ਨਾਮ ਦਾ ਰਸ ਹੀ ਸਾਡੇ ਕੋਲ ਆ ਰਹੇ। ਇਹ ਸੰਸਥਾ ਦੇ ਵਿੱਚ ਅਸੀਂ ਬਹੁਤ ਵੱਡਾ ਨੁਕਸਾਨ ਆਪਣੇ ਆਪ ਦਾ ਕਰ ਰਹੇ ਹਾਂ। ਜਿੰਨਿਆਂ ਨੇ ਹੁਣ ਤੱਕ ਜਪਿਆ ਉਹਨਾਂ ਨੇ ਨਾਨਕ ਹੋਸੀ ਦੀ ਸੱਚ ਤੱਕ ਹੀ ਜਪਿਆ ਤੇ ਜਿਨ੍ਹਾਂ ਨੇ ਤੀਵਰ ਦਲੀਲਾਂ ਦਿੱਤੀਆਂ ਉਹਨਾਂ ਨੇ ਜਪਿਆ ਨਹੀਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਇਹ ਮਿਹਰ ਕਰਨ ਸਾਨੂੰ ਇਹਦੇ ਵਿੱਚ ਰਸ ਆਵੇ। ਭਾਈ ਗੁਰਦਾਸ ਸਾਹਿਬ ਜੀ ਦੀ ਕਥਨੀ ਤੋਂ ਅੱਗੇ ਚੱਲਦੇ ਹਾਂ ਤਾਂ ਸ੍ਰੀ ਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੱਕ ਭਾਈ ਗੁਰਦਾਸ ਦਾ ਸਰੀਰ ਰਹਿੰਦਾ। ਇਸ ਤੋਂ ਅੱਗੇ ਗੁਰੂ ਪ੍ਰਣਾਲੀ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਆ ਜਾਂਦੀ ਹੈ। ਗੁਰਤਾ ਗੱਦੀ ਦੇ ਮਾਲ ਗੁਰੂ ਗ੍ਰੰਥ ਸਾਹਿਬ ਜੀ ਬਣ ਜਾਂਦੇ ਨੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਕੀਤੀ। ਖਾਲਸੇ ਚ ਵਿਦਿਆ ਪ੍ਰਦਾਨ ਕਰਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਪੰਜ ਸਿੱਖ ਭੇਜੇ ਕੰਸੀ ਪੜਨ ਵਾਸਤੇ, ਜਿੱਥੋਂ ਨਿਰਮਲ ਸੰਪਰਦਾ ਦਾ ਨਿਰਮਾਣ ਹੁੰਦਾ ਤੇ ਉਸ ਨਿਰਮਲ ਸੰਪਰਦਾ ਦੇ ਵਿੱਚ ਲੈ ਕੇ ਉਹਨਾਂ ਪੰਜ ਸਿੰਘਾਂ ਤੋਂ ਅੱਜ ਤੱਕ ਨਿਰਮਲ ਸੰਪਰਦਾ ਦਾ ਇੱਕ ਬਹੁਤ ਵੱਡਾ ਹਿੰਦੁਸਤਾਨ ਦੇ ਅੰਦਰ ਫੈਲਾਅ ਹੈ। ਇਹ ਸੰਪਰਦਾ ਪ੍ਰਾਪਤਨ ਸੰਪਰਦਾ ਸਾਡੀ ਸਿੱਖ ਜਗਤ ਦੀ। ਅੱਜ ਉਸ ਨਿਰਮਲ ਸੰਪਰਦਾ ਦੇ ਮੁਖੀ ਸ੍ਰੀ ਮਹੰਤ ਮਹਾਨ ਵਿਦਵਾਨ ਮਹਾਨ ਤਪਸਵੀ ਮਹਾਂਪੁਰਸ਼ ਸ੍ਰੀ ਮਹੰਤ ਗਿਆਨ ਦੇਵ ਸਿੰਘ ਜੀ ਹਨ। ਉਹਨਾਂ ਤੱਕ ਅੱਜ ਤੱਕ ਇਹ ਮੂਲ ਮੰਤਰ ਜਿਹੜਾ ਨਾਨਕ ਹੋਸੀ ਦੀ ਸੰਗਤ ਤੱਕ ਚਲਿਆ ਆ ਰਿਹਾ ਹੈ। ਇਸ ਲਈ ਰਹਿੰਦੀਆਂ ਜਿਹੜੀਆਂ ਵਿਚਾਰਾਂ ਨੇ ਤੇ ਉਹ ਸਾਧ ਸੰਗੀ ਆਪਾਂ ਨੰਬਰਵਾਰ ਅੱਗੇ ਚੱਲਦੇ ਹਾਂ ਤੇ ਇਸ ਥਾਂ ਤੇ ਭਾਈ ਗੁਰਦਾਸ ਸਿੰਘ ਜੀ ਗੁਰੂ ਨਾਨਕ ਦਾ ਖਾਨਦਾਨ ਉਦਾਸੀਨ ਸੰਪਰਦਾ ਨਿਰਮਲ ਸੰਪਰਦਾ ਦੇ ਇਹ ਵਿਚਾਰ ਇੱਥੇ ਤੱਕ ਦੇ ਕੇ ਇਸ ਤੋਂ ਅੱਗੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਗੁਰੂ ਨਿਵਾਜੇ ਗੁਰੂ ਸਾਜੇ ਮਹਾਂਪੁਰਸ਼ ਅਨੰਤ ਪ੍ਰਮਾਣ ਸਿੱਖ ਜਗਤ ਦੇ ਕੋਲ ਜਿਹੜੇ ਜਿਉਂਦੀ ਜਾਗ ਦੀ ਮਿਸਾਲ ਹੈ ਉਹਨਾਂ ਦੇ ਵਿੱਚੋਂ ਆਪਾਂ ਅੱਗੇ ਚੱਲਦੇ ਹਾਂ ਕਿ ਪੰਜਾਂ ਪਿਆਰਿਆਂ ਦੇ ਜਥੇਦਾਰ ਭਾਈ ਦਇਆ ਸਿੰਘ ਜੀ ਤੇ ਜਿਨ੍ਹਾਂ ਤੋਂ ਇੱਕ ਸੰਪਰਦਾ ਚੱਲੀ ਜਿਸ ਸੰਪਰਦਾ ਨੂੰ ਹੋਤੀ ਮਰਦਾਨ ਸਮਰਥਾ ਕਿਹਾ ਜਾਂਦਾ ਹੈ, ਜਿਸ ਵਿੱਚ ਬਹੁਤ ਵੱਡੇ ਵੱਡੇ ਮਹਾਂਪੁਰਸ਼ ਸੰਤ ਬਾਬਾ ਕਰਮ ਸਿੰਘ ਜੀ ਵਰਗੇ ਔਰ ਅਨੰਤ ਮਹਾਂਪੁਰਸ਼ ਹੋਏ ਤੇ ਅਖੀਰ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼ ਜਿਹੜੇ ਪੂਰੇ ਸੰਸਾਰ ਵਿੱਚ ਪ੍ਰਸਿੱਧ ਮਹਾਂਪੁਰਸ਼ ਹੋਏ ਨੇ ਤੇ ਉਹਨਾਂ ਤੱਕ ਦਾਸ ਉਹਨਾਂ ਦੀ ਰਸਮ ਤੋਂ ਵੀ ਸੁਣਦਾ ਰਿਹਾ ਤੇ ਉਹਨਾਂ ਤੋਂ ਬਾਅਦ ਬਾਬਾ ਕਿਸ਼ਨ ਸਿੰਘ ਜੀ ਬਾਬਾ ਤੇਜਾ ਸਿੰਘ ਜੀ ਇਸ ਵੇਲੇ ਰਾੜਾ ਸਾਹਿਬ ਬੈਠੇ ਹੈ। ਹੁਣ ਤੱਕ ਭਾਈ ਦਇਆ ਸਿੰਘ ਜੀ ਸੰਪਰਦਾ ਵਿੱਚ ਵੀ ਮੂਲ ਮੰਤਰ ਨਾਨਕ ਹੋਸੀ ਦੀ ਸੱਚ ਤੱਕ ਇਸੇ ਪ੍ਰਕਾਰ ਚਲਿਆ ਆ ਰਿਹਾ ਗੁਰੂ ਸਾਹਿਬ ਦੇ ਵੇਲੇ ਤੋਂ। ਤੇ ਬਾਬਾ ਜਵਾਲਾ ਸਿੰਘ ਜੀ ਹਰਖੋ ਵਾਲੀ ਮਹਾਂਪੁਰਸ਼ ਸਿੱਖ ਜਗਤ ਬੜੇ ਮਹਾਨ ਮਹਾਂਪੁਰਸ਼ ਹਨ ਤੇ ਉਹਨਾਂ ਦੀ ਸੰਪਰਦਾ ਵਿੱਚ ਵੀ ਨਾਨਕ ਹੋਸੀ ਦੀ ਸੱਚ ਤੱਕ ਮੂਲ ਮੰਤਰ ਚਲਿਆ ਆ ਰਿਹਾ ਜਿਸ ਦੇ ਵਿੱਚ ਕੋਈ ਵੀ ਦੋਰਾਵਾ ਨਹੀਂ ਹਨ। ਇਸੇ ਤਰ੍ਹਾਂ ਹੋਰ ਸਿੱਖ ਜਗਤ ਦੇ ਬੇਅੰਤ ਮਹਾਂਪੁਰਸ਼ ਜਿਵੇਂ ਸੰਤ ਬਾਬਾ ਮਗਰ ਸਿੰਘ ਜੀ ਰਾਮਗੜ੍ਹ ਵਾਲੇ ਹੋਏ ਉਹਨਾਂ ਨੇ ਵੀ ਇਸੇ ਪ੍ਰਕਾਰ ਨਾਨਕ ਹੋਸੀ ਦੀ ਸੱਚ ਤੱਕ ਮੂਲ ਮੰਤਰ ਦਾ ਪ੍ਰਚਾਰ ਕੀਤਾ। ਸਿੱਖ ਜਗਤ ਦੀ ਪ੍ਰਸਿੱਧ ਮਹਾਂਪੁਰਸ਼ਾਂ ਦੀ ਪ੍ਰਣਾਲੀ ਨਾਨਕ ਸਰ ਸੰਪਰਦਾ ਹੈ। ਸੰਤ ਬਾਬਾ ਨੰਦ ਸਿੰਘ ਜੀ ਮਹਾਂਪੁਰਸ਼ ਮਹਾਨ ਪ੍ਰਸਿੱਧ ਮਹਾਂਪੁਰਸ਼ ਹੋਏ ਨੇ ਤੇ ਉਹਨਾਂ ਮਹਾਂਪੁਰਸ਼ਾਂ ਨੇ ਵੀ ਨਾਨਕ ਹੋਸੀ ਦੀ ਸੱਚ ਤੱਕ ਇਹ ਮੂਲ ਮੰਤਰ ਜਪਿਆ ਔਰ ਮੂਲ ਮੰਤਰ ਜਪ ਕੇ ਪਰਮੇਸ਼ਵਰ ਦੀ ਪ੍ਰਾਪਤੀ ਕੀਤੀ। ਬਲਕਿ ਇੱਕ ਵਾਰ ਬਾਬਾ ਜੀ ਦੇ ਕੋਲੋਂ ਕੋਈ ਪ੍ਰੇਮੀ ਕਿਸੇ ਕਾਰਜ ਦੀ ਸਿੱਧੀ ਵਾਸਤੇ ਵਿਧੀ ਪੁੱਛਣ ਆਇਆ। ਉਹਨਾਂ ਨੇ ਕਿਹਾ ਭਾਈ ਮੂਲ ਮੰਤਰ ਜਪ ਕਾਰਜ ਸਿੱਧ ਹੋ ਜਾਏਗਾ। ਜਪਿਆ ਕਾਰਜ ਸਿੱਧ ਨਾ ਹੋਇਆ, ਮੁੜ ਕੇ ਸ਼ਿਕਾਇਤ ਕੀਤੀ। ਕਹਿਣ ਲੱਗੇ ਬਾਬਾ ਜੀ ਮੇਰਾ ਕਾਰਜ ਸਿੱਧ ਨਹੀਂ ਹੋਇਆ। ਮਹਾਂਪੁਰਸ਼ ਕਹਿੰਦੇ ਮੂਲ ਮੰਤਰ ਸੁਣਾ ਕੇ ਤੇ ਗਲਤ ਨਾ ਪੜ੍ਹਦਾ ਹੁੰਦਾ। ਜਦੋਂ ਇਹ ਗੁਰਪ੍ਰਸਾਦ ਤੇ ਜਾ ਕੇ ਰੁਕ ਗਿਆ, ਮਹਾਂਪੁਰਸ਼ਾਂ ਨੇ ਕਿਹਾ ਭਾਈ ਤੇਰਾ ਕਾਰਜ ਸਿੱਧ ਕੀ ਹੋਣਾ ਸੀ, ਤੂੰ ਤਾਂ ਅਧੂਰਾ ਜਪਿਆ, ਮੂਲ ਮੰਤਰ ਪੂਰਾ ਜਪ ਤੇਰਾ ਕਾਰਜ ਸਿੱਧ ਹੋਏਗਾ। ਜਦੋਂ ਉਸਨੇ ਪੂਰਾ ਜਪਿਆ ਤਾਂ ਉਸਦੀ ਕਾਰਜ ਦੀ ਸਿੱਧੀ ਹੋਈ। ਐਸੀ ਬਾਤ ਨਹੀਂ ਇੱਕ ਓਅੰਕਾਰ ਓਅੰਕਾਰ ਵੀ ਕੋਈ ਜਪੇ, ਇੱਕ ਅੱਖਰ ਹਰ ਮਨ ਵਸਤ ਵਾਲੀ ਬਾਤ ਵੀ ਹੈ, ਪਰ ਜੇ ਕੋਈ ਗੁਰਮੰਤਰ ਜਾਂ ਮੂਲ ਮੰਤਰ ਦੇ ਸ਼ੰਕਾ ਕਰਕੇ ਕਹੇ ਵੀ ਇੱਥੇ ਤੱਕ ਹੈ, ਫਿਰ ਕਾਰਜ ਸਿੱਧ ਹੋਣ ਦੇ ਵਿੱਚ ਸ਼ੰਕਾਵਾਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਸ ਮਤ ਬਖਸ਼ਣ, ਸਿੱਖ ਜਗਤ ਦੇ ਐਡੇ ਐਡੇ ਮਹਾਂਪੁਰਸ਼ ਨਾਮ ਰਤਰੇ ਸਾਧੂ ਜਿਨ੍ਹਾਂ ਨੇ ਬੰਦਗੀਆਂ ਕੀਤੀਆਂ, ਜਿਨ੍ਹਾਂ ਨੇ ਮੂਲ ਮੰਤਰ ਨਾਨਕ ਹੋਸੀ ਪੀ ਸੱਚ ਤੱਕ ਜਪ ਕੇ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ, ਉਨ੍ਹਾਂ ਦੀ ਜ਼ਿੰਦਗੀ ਦਾ ਨਿਚੋੜ, ਉਨ੍ਹਾਂ ਦੀ ਜ਼ਿੰਦਗੀ ਦਾ ਗੂੜ ਰਹੱਸ ਮੂਲ ਮੰਤਰ ਨਾਨਕ ਹੋਸੀ ਪੀ ਸੱਚ ਤੱਕ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਪ੍ਰਗਟ ਕੀਤਾ ਹੈ, ਸਾਨੂੰ ਇਹਦੇ ਵਿਚ ਕੋਈ ਕਦੇ ਵੀ ਸ਼ੰਕਾ ਨਹੀਂ ਕਰਨੀ ਚਾਹੀਦੀ। ਪਰ ਫਿਰ ਵੀ ਕੁਛ ਪ੍ਰਮਾਣ ਐਸੇ ਨੇ, ਉਹ ਆਪਾਂ ਅੱਗੇ ਚੱਲ ਕੇ ਹੋਰ ਇਹਨਾਂ ਪ੍ਰਮਾਣਾਂ ਨੂੰ ਪ੍ਰਮਾਣ ਦੀ ਦੁਨੀਆਂ ਵਿਚ ਜਾਈਏ ਤਾਂ ਬਹੁਤ ਸਾਰੇ ਹੋਰ ਪ੍ਰਮਾਣ ਵੀ ਮਿਲਦੇ ਹਨ। ਮੂਲ ਮੰਤਰ ਦੀ ਵਿਚਾਰ ਜੋ ਚੱਲ ਰਹੀ ਹੈ, ਇਸ ਦੇ ਵਿਚ ਬੜੇ ਠੋਸ ਪ੍ਰਮਾਣ ਸਬੂਤ ਅਜਿਹੇ ਹਨ ਜਿਨ੍ਹਾਂ ਤੋਂ ਬਾਅਦ ਕੋਈ ਸ਼ੰਕਾ ਨੂੰ ਥਾਂ ਹੀ ਨਹੀਂ ਰਹਿੰਦੀ। ਉਨ੍ਹਾਂ ਦੇ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਦੋਂ ਦਮਦਮਾ ਸਾਹਿਬ ਗੁਰੂ ਕੀ ਕੰਸੀ ਰਚ ਕੇ ਪ੍ਰਗਟ ਇਹ ਹੈ ਹਮਾਰੀ ਕੰਸੀ ਪੜ੍ਹੇ ਉਨ੍ਹਾਂ ਢੋਲ ਮਤ ਰਾਸੀ ਦੇ ਵਚਨ ਕੀਤੇ ਨੇ, ਉਸ ਥਾਂ ਤੇ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ 48 ਸਿੰਘਾਂ ਨੂੰ ਆਪਣੇ ਪਿਆਰੇ ਖਾਲਸਾ ਨੂੰ ਗੁਰਬਾਣੀ ਦੇ ਅਰਥ ਪੜਾਏ। ਉਨ੍ਹਾਂ ਦੇ ਵਿਚ ਦੋ ਗੁਰੂ ਦੇ ਪਿਆਰੇ ਐਸੇ ਨੇ, ਮਹਾਨ ਤਪਸਵੀ ਮਹਾਨ ਯੋਧੇ ਬਾਬਾ ਦੀਪ ਸਿੰਘ ਜੀ ਔਰ ਭਾਈ ਮਨੀ ਸਿੰਘ ਜੀ ਬੰਦਬੰਦ ਕਟਵਾਉਣ ਵਾਲੇ। ਇਹ ਦੋਨਾਂ ਗੁਰੂ ਕੇ ਪਿਆਰਿਆਂ ਨੂੰ ਗੁਰੂ ਸਾਹਿਬ ਦਾ ਇਹ ਬਲ ਸੀ ਕਿ ਤੁਸਾਂ ਇਹ ਵਿਦਿਆ ਦਾ ਚਸ਼ਮਾ ਸੰਸਾਰ ਦੇ ਵਿਚ ਇਸੇ ਤਰ੍ਹਾਂ ਜਾਰੀ ਰੱਖਣਾ, ਪੰਥ ਖਾਲਸੇ ਦੇ ਅੰਦਰ ਅਰਥਾਂ ਦੀ ਪ੍ਰਣਾਲੀ ਇਸੇ ਤਰ੍ਹਾਂ ਚੱਲਦੀ ਰਹੇ। ਇਹ ਗੁਰੂ ਸਾਹਿਬ ਜੀ ਦੇ ਪਾਵਨ ਬਚਨ ਸਨ। ਸਤਿਗੁਰਾਂ ਨੇ ਇਨ੍ਹਾਂ ਗੁਰਮੁਖਾਂ ਦੇ ਸਿਰ ਤੇ ਹੱਥ ਰੱਖਿਆ, ਇਨ੍ਹਾਂ ਗੁਰਮੁਖਾਂ ਨੂੰ ਗੁਰਬਾਣੀ ਦੇ ਅਰਥ ਯਾਦ ਹੋ ਗਏ, ਜ਼ਬਾਨੀ ਕੰਠ ਹੋ ਗਏ, ਇਨ੍ਹਾਂ ਦੋਨਾਂ ਦੀਆਂ ਸੰਪਰਦਾਵਾਂ ਚੱਲੀਆਂ। ਜੋ ਬਾਬਾ ਦੀਪ ਸਿੰਘ ਜੀ ਦੀ ਸੰਪਰਦਾ ਹੈ, ਜਿਸ ਬਾਬਾ ਦੀਪ ਸਿੰਘ ਜੀ ਨੇ ਸਿਰ ਲਹੇ ਤੋਂ ਵੀ ਧਰ ਦੇ ਨਾਲ ਲੜਦੇ ਰਹੇ, ਐਡੇ ਕੁਰਬਾਨੀ ਵਾਲੇ, 51 ਪਾਠ ਜਪਜੀ ਸਾਹਿਬ ਦਾ ਨਿੱਤ ਦਾ ਉਨ੍ਹਾਂ ਦਾ ਨਿਯਮ ਸੀ, ਉਨ੍ਹਾਂ ਨੂੰ ਮੂਲ ਮੰਤਰ ਦੇ ਨਾਲ ਇਤਨਾ ਪਿਆਰ ਹੈ ਕਿ ਉਨ੍ਹਾਂ ਨੇ ਮੂਲ ਮੰਤਰ ਜਿੱਥੇ ਹਿਰਦੇ ਦੇ ਅੰਦਰ ਪਰਮੇਸ਼ਰ ਦਾ ਇਹ ਨਾਮ ਟਿਕਾ ਕੇ ਰੱਖਿਆ, ਉਥੇ ਇਸ ਪਿਆਰ ਦਾ ਪ੍ਰਗਟਾਵਾ ਬਾਹਰ ਕਰਦੇ ਨੇ। ਉਨ੍ਹਾਂ ਦਾ ਇੱਕ ਚੱਕਰ ਹੈ ਸੀਸ ਤੇ ਸਜਾਉਣ ਵਾਲਾ, ਉਹਦੇ ਤੇ ਮੂਲ ਮੰਤਰ ਨਾਨਕ ਹੋਸੀ ਪੀ ਸੱਚ ਤੱਕ ਪੂਰਾ ਲਿਖਿਆ ਹੋਇਆ ਮਿਲਦਾ ਹੈ। ਇਹ ਬਾਬਾ ਦੀਪ ਸਿੰਘ ਜੀ ਦੀ ਭਾਵਨਾ ਮੂਲ ਮੰਤਰ ਪ੍ਰਤੀ ਜੋ ਉਨ੍ਹਾਂ ਦੇ ਚੱਕਰ ਤੇ ਪ੍ਰਤੱਖ ਸਬੂਤ ਵਜੋਂ ਸਾਹਮਣੇ ਦਿਖ ਰਹੀ ਹੈ। ਬਾਬਾ ਦੀਪ ਸਿੰਘ ਜੀ ਦੀ ਇਸ ਸੰਪਰਦਾ ਦੇ ਬੜੇ ਬੜੇ ਗਿਆਨੀ ਮਹਾਂਪੁਰਸ਼ ਸੰਤ ਗਿਆਨੀ ਚੰਦਾ ਸਿੰਘ ਜੀ, ਜੋ ਮਹਾਂਪੁਰਸ਼ ਕੱਟੂ ਵਾਲੀਆਂ ਵਾਲਾ ਗੁੰਗਾ ਉੱਥੇ ਵੱਜਦਾ, ਸੰਤ ਗਿਆਨੀ ਚੰਦਾ ਸਿੰਘ ਜੀ ਮਹਾਨ ਵਿਦਵਾਨ ਹੋਏ ਤੇ ਉਨ੍ਹਾਂ ਮਹਾਂਪੁਰਸ਼ਾਂ ਨੇ ਵੀ ਇਸੇ ਤਰ੍ਹਾਂ ਨਾਨਕ ਹੋਸੀ ਪੀ ਸੱਚ ਤੱਕ ਮੂਲ ਮੰਤਰ ਦੀ ਆਪਣੀ ਪਰੰਪਰਾ ਨੂੰ ਕਾਇਮ ਰੱਖਿਆ। ਅੱਗੇ ਚੱਲ ਕੇ ਇਸੇ ਸੰਪਰਦਾ ਦੇ ਵਿਚ ਇਕ ਹੋਰ ਮਹਾਨ ਮਹਾਂਪੁਰਸ਼ ਜਿਨ੍ਹਾਂ ਦਾ ਬੜੇ ਆਦਰ ਦੇ ਨਾਲ ਸਿੱਖ ਜਗਤ ਵਿਚ ਨਾਂ ਲਿਆ ਜਾਂਦਾ, ਇਹ ਉਹ ਮਹਾਂਪੁਰਸ਼ ਹਨ ਜਿਹੜੇ ਪੰਥ ਦਰਦੀ ਮਹਾਂਪੁਰਸ਼ਾਂ ਦੇ ਵਿਚੋਂ ਸਨ, ਜੈਤੋਂ ਦੇ ਲੱਗੀ ਹੋਈ ਮੂਰਤੀ ਵਿਚ ਜਿਨ੍ਹਾਂ ਨੇ ਵੱਡੇ ਵੱਡੇ ਕੜਾਹੇ ਗੱਢ ਕੇ ਉਨ੍ਹਾਂ ਦੇ ਚ ਰੰਗ ਪਾ ਕੇ ਨੀਲੀਆਂ ਪੱਗਾਂ ਦੇ ਕੜਾਹੇ ਤਿਆਰ ਕਰਕੇ ਨਿਤ ਅਕਾਲੀ ਸਿੰਘ ਤਿਆਰ ਕਰਕੇ ਇਕ ਵਾਰੀ ਸਰਕਾਰ ਦੇ ਤਖ਼ਤੇ ਨੂੰ ਹਿਲਾ ਕੇ ਰੱਖ ਦਿੱਤਾ ਸੀ। ਉਹ ਹਨ ਦਮਦਮੀ ਟਕਸਾਲ ਦੇ ਹੀ ਮਹਾਂਪੁਰਸ਼ ਸੰਤ ਗਿਆਨੀ ਸੁੰਦਰ ਸਿੰਘ ਜੀ ਢਿੰਡਾਂ ਵਾਲੇ ਮਹਾਂਪੁਰਸ਼, ਜਿਨ੍ਹਾਂ ਦੇ ਨਾਮ ਤੋਂ ਇਹ ਸੰਪਰਦਾ ਦਾ ਨਾਮ ਦਮਦਮੀ ਟਕਸਾਲ ਦਾ ਨਾਮ ਪ੍ਰਸਿੱਧ ਢਿੰਡਾਂ ਵਾਲੀ ਟਕਸਾਲ ਹੋ ਗਿਆ। ਉਹੀ ਦਮਦਮੀ ਟਕਸਾਲ ਹੈ ਢਿੰਡਾਂ ਵਾਲੀ ਟਕਸਾਲ ਕਰਕੇ ਮਸ਼ਹੂਰ ਹੋ ਗਈ। ਸੰਤ ਗਿਆਨੀ ਸੁੰਦਰ ਸਿੰਘ ਜੀ ਮਹਾਂਪੁਰਸ਼ਾਂ ਦੇ ਪਿਤਾ ਬਾਬਾ ਖਜਾਨ ਸਿੰਘ ਜੀ ਨੇ ਮੂਲ ਮੰਤਰ 36 ਲੱਖ ਨਾਨਕ ਹੋਸੀ ਪੀਸਾ ਤੱਕ ਸੰਪੂਰਨ ਜਪਿਆ ਔਰ 7.5 ਸਾਲਾਂ ਵਿਚ ਜਪਜੀ ਸਾਹਿਬ ਦੇ 25 ਲੱਖ ਪਾਠ ਕੀਤੇ। ਦ੍ਰਿਸ਼ਟੀ ਜੀਵਨ ਦੇ ਅੰਦਰ ਜਦੋਂ ਪੁੱਤਰ ਦੀ ਭਾਵਨਾ ਦੀ ਕੋਈ ਬਾਤ ਹੋਈ ਮਾਤਾ ਜੀ ਦੇ ਕਹਿਣ ਤੋਂ ਤਾਂ ਬਾਬਾ ਸੁੰਦਰ ਸਿੰਘ ਜੀ ਬਾਬਾ ਇੰਦਰ ਸਿੰਘ ਜੀ ਇਹ ਦੋ ਮਹਾਂਪੁਰਸ਼ ਸਿੱਖ ਜਗ ਦੇ ਪ੍ਰਸਿੱਧ ਮਹਾਂਪੁਰਸ਼ ਉਸ ਬਾਬਾ ਖਜਾਨ ਸਿੰਘ ਜੀ ਦੇ ਗ੍ਰਹਿ ਵਿਖੇ ਜਿਨ੍ਹਾਂ ਦਾ ਜਨਮ ਹੋਇਆ। ਸੰਤ ਬਾਬਾ ਸੁੰਦਰ ਸਿੰਘ ਜੀ ਜਿਹੜੇ ਕਿ ਬਹੁਤ ਵੱਡੇ ਵਿਦਵਾਨ ਔਰ ਬੜੇ ਤੁਸੀਂ ਤਪੀਸਰ ਮਹਾਂਪੁਰਸ਼ ਹਨ, ਉਹਨਾਂ ਮਹਾਂਪੁਰਸ਼ਾਂ ਦੀ ਇੱਕ ਬੜੀ ਐਸੀ ਮਿਸਾਲ ਹੈ ਸਿੱਖ ਜਗਤ ਵਿਚ ਕਿ ਜਿਵੇਂ ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕਟਿਆ ਗਿਆ ਸੀ, ਇੱਕ ਇੱਕ ਪੋਟਾ ਧਰਤੀ ਤੇ ਖਿਲਰਿਆ ਪਿਆ ਸੀ, ਧਰਤੀ ਦੇ ਉੱਤੇ ਖਿਲਰੇ ਉਸ ਪੋਟਿਆਂ ਦੇ ਵਿਚੋਂ ਸੰਪੂਰਨ ਸੁਖਮਨੀ ਸਾਹਿਬ ਦੀ ਆਵਾਜ਼ ਆਉਂਦੀ ਰਹੀ ਸੀ। 9ਵੀਂ ਅਸ਼ਟਪਦੀ ਤੱਕ ਭਾਈ ਮਨੀ ਸਿੰਘ ਦਾ ਬੰਦ ਬੰਦ ਕਟਿਆ ਗਿਆ ਸੀ, ਪਰ ਆਵਾਜ਼ ਉਸੇ ਤਰ੍ਹਾਂ ਆਉਂਦੀ ਰਹੀ। ਸੰਪੂਰਨ ਸੁਖਮਨੀ ਸਾਹਿਬ ਦਾ ਪਾਠ ਹੋਇਆ। ਉਸ ਤੋਂ ਬਾਅਦ ਸਿੰਘ ਸੱਚਖੰਡ ਦੀਆਂ ਤਿਆਰੀਆਂ ਕਰਕੇ ਗਿਆ, ਫਤਿਹ ਜਗਾ ਕੇ ਗਿਆ, ਪਰ ਪਾਠ ਅਧੂਰਾ ਨਹੀਂ ਛੱਡ ਕੇ ਗਿਆ। ਤੇ ਇਸੇ ਤਰ੍ਹਾਂ ਭਾਈ ਮਤੀ ਦਾਸ ਦੇ 2 ਫਾੜੇ ਹੋਏ ਸਨ। ਜਪਜੀ ਸਾਹਿਬ ਦੀ ਧੁਨੀ ਉੱਠੀ, ਅਸੰਖ ਜਪ ਅਸੰਖ ਤੌਰ ਤੱਕ ਅਜੇ ਪਹੁੰਚਿਆ ਸੀ ਗੁਰਸਿੱਖ। ਜ਼ਾਲਮ ਸਰਕਾਰ ਨੇ ਇਤਨੀ ਕਾਹਲੀ ਕੀਤੀ ਕਿ ਉਹਨਾਂ ਦੇ 2 ਫਾੜੇ ਹੋ ਗਏ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਸਾਹਿਬ ਦੇ ਜਦੋਂ 2 ਫਾੜੇ ਹੋਏ ਹੈ, 2 ਫਾੜੇ ਹੋ ਕੇ ਧਰਤੀ ਤੇ ਡਿੱਗ ਪਏ, 2 ਫਾੜਿਆਂ ਦੇ ਵਿਚੋਂ ਆਵਾਜ਼ ਜਪਜੀ ਸਾਹਿਬ ਦੀ ਸੰਪੂਰਨ ਆਉਂਦੀ ਰਹੀ। ਸਾਰੇ ਦੇਖ ਕੇ ਹੈਰਾਨ ਹੋਏ। ਅਰਧੋ ਅਰਧ ਚਿਰਾਏ ਸੁਦਾਰਾ, ਪਰਿਓ ਪ੍ਰਿਥਵੀ ਪਰ ਹੋਏ 2 ਫਾਰਾ। ਦੋਨੋ ਤਨ ਤੇ ਜਪਜੀ ਪੜੇ, ਫਿਰ ਸਭ ਕੇ ਅਚਰਜ ਵੜੇ। ਇਹ ਇੱਕ ਹੈਰਾਨੀ ਵਾਲੀ ਗੱਲ ਸੀ ਕਿ ਜੋ ਮਨੁੱਖ ਜਿਉਂਦਾ ਤੀਰਿਆ ਗਿਆ ਹੋਵੇ, ਜਿਸਦੇ ਜਿਸਮ ਦੇ 2 ਫਾੜੇ ਹੋ ਗਏ ਹੋਣ, ਇੱਕ ਸੱਜੇ ਪਾਸੇ ਡਿੱਗ ਪੈਂਦਾ, ਖੱਬੇ ਪਾਸੇ ਡਿੱਗ ਪੈਂਦਾ, ਪਰ ਉਸ ਗੁਰਸਿੱਖ ਦੀ ਆਵਾਜ਼ ਨਹੀਂ ਫਟੀ, ਆਵਾਜ਼ ਦੇ 2 ਹਿੱਸੇ ਨਹੀਂ ਹੋਏ, ਆਵਾਜ਼ ਉਸੇ ਤਰ੍ਹਾਂ ਮੁਕੰਮਲ ਜਪਜੀ ਸਾਹਿਬ ਦੀ ਆਉਂਦੀ ਰਹੀ। ਸੰਪੂਰਨ ਜਪਜੀ ਸਾਹਿਬ ਦਾ ਪਾਠ ਭਾਈ ਸਾਹਿਬ ਨੇ ਕੀਤਾ। ਭਾਈ ਮਤੀ ਦਾਸ ਫਿਰ ਆਪਣੇ ਸੱਚਖੰਡ ਦੀਆਂ ਤਿਆਰੀਆਂ ਹੋਈਆਂ ਸਨ, ਸੱਚਖੰਡ ਜਾ ਰਹੇ ਨੇ, ਪਰ ਸੰਪੂਰਨ ਪਾਠ ਕਰਕੇ ਇਸ ਮਾਤ ਲੋਕ ਤੋਂ ਵਿਦਾ ਹੋਏ। ਸਿੱਖ ਜਗਤ ਦੀ ਤੀਸਰੀ ਮਿਸਾਲ ਹੈ ਜਿਸ ਮਹਾਂਪੁਰਸ਼ ਦੀ ਆਪਾਂ ਗੱਲ ਕਰ ਰਹੇ ਹਾਂ, ਜਿਹਦੀ ਆਪਾਂ ਨੂੰ ਇੱਥੇ ਇੱਕ ਬੜੀ ਭਾਰੀ ਲੋੜ ਹੈ ਮੂਲ ਮੰਤਰ ਦੀ। ਇਸ ਤੋੜਤਾ ਵਾਸਤੇ ਕਿ ਨਾਨਕ ਹੋਸੀ ਕੀ ਸੱਚ ਤੱਕ ਮੂਲ ਮੰਤਰ ਕਿਵੇਂ ਹੈ, ਸੰਤ ਗਿਆਨੀ ਸੁੰਦਰ ਸਿੰਘ ਜੀ ਮਹਾਂਪੁਰਸ਼ਾਂ ਨੇ ਜ਼ਿੰਦਗੀ ਦੇ ਅੰਦਰ 25 ਲੱਖ ਜਪਜੀ ਸਾਹਿਬ ਦੇ ਪਾਠ, 36 ਲੱਖ ਮੂਲ ਮੰਤਰ ਦੇ ਪਾਠ, ਬੇਅੰਤ ਬਾਣੀ ਕੰਠ, ਕੀਰਤਨ ਦੇ ਬੜੇ ਧਨੀ ਸਨ ਉਹਨਾਂ ਮਹਾਂਪੁਰਸ਼ਾਂ ਦਾ, ਤੇ ਕੁਝ ਐਸਾ ਪਾਣਾ ਵਰਤਿਆ ਇੱਕ ਪ੍ਰੇਮੀ ਨੂੰ ਜਲੋਦਰ ਦਾ ਰੋਗ ਹੋ ਜਾਂਦਾ। ਉਸ ਨੇ ਬੇਨਤੀਆਂ ਕੀਤੀਆਂ, ਮਹਾਂਪੁਰਸ਼ੋ ਇਸ ਬਿਮਾਰੀ ਤੋਂ ਮੈਂ ਬਹੁਤ ਤੰਗ ਆ ਚੁੱਕਾ, ਤੇ ਕੋਈ ਉਪਾਅ ਦੱਸੋ। ਮਹਾਂਪੁਰਸ਼ ਕਹਿੰਦੇ ਤੇਰੇ ਕੀਤੇ ਕਰਮਾਂ ਦਾ ਫਲ ਹੈ, ਸਿਮਰਨ ਕਰ, ਭਾਣਾ ਮਨ, ਭੋਗੇ ਵਿਨ ਭਾਗੇ ਨਹੀਂ ਕਰਮ ਗਤੀ ਬਲਵੰਤ। ਤੇਰਾ ਮੰਦਾ ਕਰਮ ਕੀਤਾ ਉਹ ਦੁੱਖ ਰੂਪ ਦੇ ਵਿੱਚ ਪ੍ਰਗਟ ਹੋਇਆ, ਇਹਨੂੰ ਭੋਗੀ ਦੇ, ਭਾਣਾ ਮੰਨ ਕੇ ਭੋਗੀ ਦੇ। ਕਿਹਾ ਮਹਾਰਾਜ ਨੀਤੋਂ ਭਾਣਾ ਮਨ ਨਹੀਂ ਹੁੰਦਾ, ਕੋਈ ਉਪਾਅ ਦੱਸੋ। ਮਹਾਂਪੁਰਸ਼ ਕਹਿੰਦੇ ਇੱਕ ਹੋਰ ਉਪਾਅ ਹੈ ਕਿ ਇਸ ਦੁੱਖ ਨੂੰ ਕੋਈ ਆਪਣੇ ਸਰੀਰ ਤੇ ਲੈ ਲਵੇ। ਕਹਿੰਦੇ ਜੀ ਉਹ ਕਿਸ ਤਰ੍ਹਾਂ, ਪਰ ਖੇਦ ਸਹਿਣੇ ਨਾ ਪਰ ਖੇਦ। ਮਹਾਂਪੁਰਸ਼ ਕਹਿੰਦੇ ਭਾਈ ਜੇ ਤੇਤੋਂ ਨਹੀਂ ਇਹ ਭੋਗ ਹੁੰਦਾ ਤਾਂ ਤੇਰੇ ਥਾਂ ਤੇ ਇਹ ਤੇਰਾ ਦੁੱਖ ਮੈਂ ਭੋਗ ਲੈਂਦਾ ਹਾਂ। ਸੰਸਾਰ ਸਵਾਰਥੀ ਹੈ, ਐਸਾ ਨਹੀਂ ਕਰਨਾ ਚਾਹੀਦਾ ਸੀ ਉਸ ਪ੍ਰੇਮੀ ਨੂੰ, ਪਰ ਉਹ ਆਪਣੇ ਸਵਾਰਥ ਵਿਚ ਆ ਕੇ ਮਹਾਂਪੁਰਸ਼ਾਂ ਨੂੰ ਜੋ ਜੋਦੜੀ ਕੀਤੀ। ਮਹਾਂਪੁਰਸ਼ਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਖੜ ਕੇ ਆ ਹੇ ਅਕਾਲ ਪੁਰਖ ਵਾਹਿਗੁਰੂ, ਹੇ ਗੁਰੂ ਨਾਨਕ ਦੇ 11ਵੇਂ ਸਰੂਪ ਸਤਿਗੁਰੂ, ਇਹ ਪ੍ਰੇਮੀ ਦਾ ਕੀਤਾ ਹੋਇਆ ਪਾਪ ਦਾ ਫਲ ਜੋ ਦੁੱਖ ਰੂਪ ਵਿਚ ਭੋਗ ਰਿਹਾ, ਤੇ ਇਹ ਦੁੱਖ ਮੈਂ ਆਪਣੇ ਸਰੀਰ ਤੇ ਲੈਣਾ ਚਾਹੁੰਦਾ, ਇਹਨੂੰ ਅਰੋਗ ਕਰਨਾ ਚਾਹੁੰਦਾ। ਉਹਨੂੰ ਜਲੋਦਰ ਦਾ ਰੋਗ ਸੀ, ਮਹਾਂਪੁਰਸ਼ਾਂ ਨੂੰ ਇਹ ਜਲੋਦਰ ਦਾ ਰੋਗ ਹੋ ਗਿਆ, ਉਹ ਤੰਦਰੁਸਤ ਹੋ ਗਿਆ, ਮਹਾਂਪੁਰਸ਼ ਰੋਗੀ ਹੋ ਗਏ। ਜਦੋਂ ਆਪਣੇ ਸਵਾਸ ਪੂਰੇ ਹੋਣ ਤੇ ਆਉਂਦੇ ਆ ਮਹਾਂਪੁਰਸ਼ਾਂ ਦੇ, ਲੁਧਿਆਣਾ ਹਸਪੀਟਲ ਵਿਚ ਮਹਾਂਪੁਰਸ਼ ਉੱਥੇ ਦਾਖਲ ਕਰਾਏ ਗਏ, ਉਸ ਸਥਾਨ ਤੇ ਡਾਕਟਰ ਦੀਵਾਨ ਸਿੰਘ ਜੀ ਸਿਵਲ ਸਰਜਨ, ਉਨ੍ਹਾਂ ਨੇ ਵੇਖਿਆ ਸਰੀਰ ਦੀ ਕੁਛ ਹਾਲਤ ਐਸੀ ਹੋ ਗਈ ਹੈ ਕਿ ਹੁਣ ਮਹਾਂਪੁਰਸ਼ਾਂ ਦਾ ਸਰੀਰ ਰਹੇਗਾ ਨਹੀਂ। ਉਹਨੇ ਹੱਥ ਜੋੜੇ, ਮਹਾਂਪੁਰਸ਼ੋਂ ਇੱਕ ਜੋਗੜੀ ਹੈ, ਅਰਦਾਸ ਹੈ, ਬੇਨਤੀ ਹੈ, ਗੁਰੂ ਨਵਾਜਿਓ ਮੇਰਿਆਂ ਹੱਥਾਂ ਵਿਚ ਦੋ ਬ੍ਰਹਮ ਗਿਆਨੀ ਮਹਾਂਪੁਰਸ਼ ਮੇਰਿਆਂ ਹੱਥਾਂ ਵਿਚ ਸੰਸਾਰ ਪੰਦਿਦਾ ਹੋਏ ਨੇ। ਉਨ੍ਹਾਂ ਚ ਮਹਾਨ ਹਸਤੀ ਬਾਬਾ ਸ਼ਾਮ ਸਿੰਘ ਜੀ ਤੇ ਜਿਨ੍ਹਾਂ ਮਹਾਂਪੁਰਸ਼ਾਂ ਨੇ ਸਰਿੰਦਾ ਲੈ ਕੇ ਸਿੱਖ ਜਗਤ ਵਿਚ ਕੀਰਤਨ ਦੀ ਇਕ ਐਸੀ ਮਿਸਾਲ ਕਾਇਮ ਕਰ ਦਿੱਤੀ ਕਿ ਅੱਜ ਤੱਕ ਉਨ੍ਹਾਂ ਦਾ ਕੀਰਤਨ ਦਾ ਜੋ ਪ੍ਰਭਾਵ, ਜੋ ਨਿਯਮ, ਜੋ ਜ਼ਿੰਦਗੀ ਵਿਚ ਉਨ੍ਹਾਂ ਨੇ ਕਰ ਵਿਖਾਇਆ, ਸ਼ਾਇਦ ਹੀ ਕੋਈ ਸਿੱਖ ਜਗਤ ਕਰਕੇ ਵਿਖਾਵੇ। 70 ਸਾਲ ਬਿਨਾਂ ਨਾਂ ਦਾ, 70 ਸਾਲ ਬਿਨਾਂ ਤਨਖਾਹ ਤੋਂ ਗੁਰੂ ਰਾਮਦਾਸ ਦੇ ਦਰ ਦੀ ਹਾਜ਼ਰੀ ਭਰੀ, 70 ਸਾਲ ਵਿਚ ਮਹਾਂਪੁਰਸ਼ਾਂ ਨੇ 1 ਰੁਪਇਆ ਤਨਖਾਹ ਨਹੀਂ ਲਈ ਪਰ ਕਦੇ ਨਾਂਗਾ ਨਹੀਂ ਪਾਇਆ। 70 ਸਾਲ ਕੀਰਤਨ ਕਰਦੇ ਰਹੇ। ਉਨ੍ਹਾਂ ਮਹਾਂਪੁਰਸ਼ਾਂ ਦਾ ਅੰਤ ਡਾਕਟਰ ਦੀਵਾਨ ਸਿੰਘ ਕਹਿਣ ਲੱਗੇ ਮੇਰੇ ਹੱਥਾਂ ਵਿਚ ਹੋਇਆ ਸੀ, ਮੇਰੇ ਮਨ ਵਿਚ ਸੰਸਾ ਰਹਿ ਗਿਆ ਕਿ ਮੈਂ ਕੁਛ ਪੁੱਛ ਨਾ ਸਕਿਆ ਨਾਮ ਅਭਿਆਸ ਬਾਰੇ, ਉਹ ਮੇਰੇ ਹੱਥਾਂ ਦੇ ਵਿਚ ਚੜਾਈ ਕਰ ਗਏ। ਸਿੱਖ ਜਗ ਦੇ ਪ੍ਰਸਿੱਧ ਮਹਾਂਪੁਰਸ਼ ਸੰਤ ਬਾਬਾ ਅਤਰ ਸਿੰਘ ਜੀ, ਮਸਤਵਾਣੇ ਵਾਲੇ ਮਹਾਂਪੁਰਸ਼, ਉਨ੍ਹਾਂ ਦਾ ਦੇਹਾਂਤ ਵੀ ਮੇਰੇ ਹੱਥਾਂ ਵਿਚ ਹੋਇਆ। ਮੇਰੇ ਮਨ ਵਿਚ ਇਹੋ ਘਰ ਰਹਿ ਗਿਆ ਕਿ ਮੈਂ ਉਨ੍ਹਾਂ ਤੋਂ ਵੀ ਕੋਈ ਨਾਮ ਸਿਮਰਨ ਬਾਰੇ, ਅਭਿਆਸ ਬਾਰੇ, ਕੋਈ ਗੋਜ ਭੇਦ ਪੁੱਛ ਨਾ ਸਕਿਆ। ਮਹਾਂਪੁਰਸ਼ੋਂ, ਅੱਜ ਤੀਸਰੀ ਸਿੱਖ ਕੌਮ ਦੀ ਮਹਾਨ ਹਸਤੀ ਮੇਰੇ ਸਾਹਮਣੇ ਹੈ, ਇਹ ਤੁਹਾਡੇ ਸਰੀਰ ਦੀ ਹਾਲਤ ਐਸੀ ਹੋ ਚੁੱਕੀ ਹੈ ਕਿ ਲੱਗਦਾ ਕਿ ਗੁਰੂ ਦਾ ਭਾਣਾ ਤੇ ਆਪ ਇਸ ਸੰਸਾਰ ਤੋਂ ਹੁਣ ਜਾਣ ਦੀਆਂ ਤਿਆਰੀਆਂ ਕੀਤੀਆਂ ਹੋਈਆਂ ਨੇ। ਡਾਕਟਰ ਤੇ ਦਵਾਈਆਂ ਕੇਵਲ ਬਹਾਨੇ ਨੇ। ਮਹਾਂਪੁਰਸ਼ੋ, ਤੁਹਾਡਾ ਸਰੀਰ ਸੰਸਾਰ ਵਿਚ ਰਹਿੰਦਾ ਨਹੀਂ ਲੱਗਦਾ, ਕਿਰਪਾ ਕਰਕੇ ਦੋ ਮਹਾਂਪੁਰਸ਼ਾਂ ਤੋਂ ਮੈਂ ਨਹੀਂ ਪੁੱਛ ਸਕਿਆ। ਮੈਂ ਹੁਣ ਆਪ ਜੀ ਨੂੰ ਬੇਨਤੀ ਕਰਦਾ ਕਿ ਕੁਛ ਨਾਮ ਅਭਿਆਸ ਬਾਰੇ ਸੋਧੀ ਪਾ ਦਿਓ। ਬ੍ਰਹਮ ਗਿਆਨੀ ਢੋਲ ਵਰਗੇ ਹੁੰਦੇ ਆ, ਡੱਗਾ ਮਾਰੀਏ ਬੋਲਦਾ ਹੈ, ਢੋਲ ਆਪਣੇ ਆਪ ਨਹੀਂ ਬੋਲਦਾ। ਮਹਾਂਪੁਰਸ਼ ਕਹਿੰਦੇ, ਦੀਵਾਨ ਸਿੰਘ ਤੂੰ ਮੇਰੇ ਸਰੀਰ ਦੀ ਚੈੱਕ ਆਊਟ ਕਰ, ਇਸ ਡਿਊਟੀ ਤੇ ਆਏ ਇਹ ਗੱਲਾਂ ਮਾਰਦੀਆਂ ਹਨ, ਪਹਿਲਾਂ ਤੂੰ ਦੱਸ ਵੀ ਤੇਰਾ ਅਭਿਆਸ ਕੈਸਾ ਹੈ। ਕਹਿਣ ਲੱਗਾ ਜੀ, ਜਦੋਂ ਮੈਂ ਕਾਰ ਚਲਾਉਣਾ ਉਹਦੇ ਵਿਚੋਂ ਆਵਾਜ਼ ਧੰਨ ਗੁਰੂ ਨਾਨਕ ਦੀ ਹੀ ਆਉਂਦੀ ਹੈ, ਹੋਰ ਕੋਈ ਆਵਾਜ਼ ਸੁਣਾਈ ਨਹੀਂ ਦਿੰਦੀ। ਮਹਾਂਪੁਰਸ਼ ਕਹਿੰਦੇ, ਬੜੀ ਚੰਗੀ ਅਵਸਥਾ ਹੈ ਭਾਈ, ਸੋਹਣੀ ਹੈ ਅਵਸਥਾ, ਪਰ ਅੱਗੇ ਹੋਰ ਤਰੱਕੀ ਕਰਨ ਦੀ ਲੋੜ ਹੈ। ਜਦੋਂ ਕੰਨਾਂ ਵਿਚ ਟੂਟੀਆਂ ਲਾ ਕੇ ਡਾਕਟਰ ਦੀਵਾਨ ਸਿੰਘ ਚੈੱਕ ਕਰਨ ਲੱਗਾ ਤਾਂ ਉਹਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਇਕ ਥਾਂ ਤੇ, ਦੂਜੇ ਥਾਂ, ਤੀਜੇ ਥਾਂ, 10-20 ਥਾਂ ਤੇ ਜਿੱਥੇ ਟੂਟੀ ਲਾਉਂਦਾ ਉੱਥੇ ਚੁੱਕਣ ਨੂੰ ਜੀ ਨਹੀਂ ਕਰਦਾ। ਜਿਹੜੇ ਡਾਕਟਰ ਛੋਟੇ ਨਾਲ ਸਨ ਕਹਿਣਗੇ, ਸਰ ਇਹ ਤਰੀਕਾ ਤੁਹਾਡਾ ਪਹਿਲਾਂ ਕਦੀ ਨਹੀਂ ਦੇਖਿਆ, ਚੈੱਕ ਕਰਨ ਦਾ ਕੀ ਕਾਰਨ ਹੈ? ਡਾਕਟਰ ਦੀਵਾਨ ਸਿੰਘ ਨੇ ਦੋਵੇਂ ਹੱਥ ਜੋੜ ਲਏ, ਮਹਾਂਪੁਰਸ਼ਾਂ ਦੇ ਅੱਗੇ ਖਲੋ ਕੇ ਕਹਿਣ ਲੱਗਾ, ਅੱਜ ਤੱਕ ਪੜ੍ਹਿਆ ਸੀ ਸਾਧ ਕੀ ਮਹਿਮਾ ਵੇਦ ਨਾ ਜਾਣੇ, ਪਰ ਅੱਜ ਪ੍ਰਤੱਖ ਹੋ ਗਏ। ਮਹਾਂਪੁਰਸ਼ ਚੁੱਪ ਸਨ। ਸਾਥੀ ਕਹਿਣ ਲੱਗੇ, ਜੀ ਸਾਨੂੰ ਵੀ ਕੁਛ ਸਮਝ ਆਵੇ। ਡਾਕਟਰ ਦੀਵਾਨ ਸਿੰਘ ਕਹਿਣ ਲੱਗੇ, ਮਹਾਂਪੁਰਸ਼ਾਂ ਦੇ ਸਾਰੇ ਜਿਸਮ ਦੇ ਜਿਤਨੇ ਰੋਮਨ ਵਿਦਵਾਨਾਂ ਨੇ 3.5 ਕਰੋੜ ਰੋਮ ਮੰਨੇ ਜਿਸਮ ਦੇ ਉੱਤੇ, ਉਹਨਾਂ ਸਾਰਿਆਂ ਰੋਮਾਂ ਦੇ ਵਿਚੋਂ ਨਾਮ ਦੀ ਆਵਾਜ਼ ਆ ਰਹੀ ਹੈ, ਸਾਰਿਆਂ ਨਾਮਾਂ ਵਿਚੋਂ ਗੁਰਮੰਤਰ ਦੀ ਆਵਾਜ਼ ਆ ਰਹੀ ਹੈ, ਉਹਨਾਂ ਸਾਰਿਆਂ ਨਾਮਾਂ ਵਿਚੋਂ ਪਰਮੇਸ਼ਰ ਵਾਹਿਗੁਰੂ ਦਾ ਬਖਸ਼ਿਆ ਹੋਇਆ ਗੁਰਮੰਤਰ, ਵਾਹਿਗੁਰੂ ਗੁਰਮੰਤਰ ਹੈ ਜਪ ਹੁਣੇ ਕੋਈ। 3.5 ਕਰੋੜ ਜਿਸਮ ਦੇ ਰੋਮ ਜਿਹੜੇ ਸਨ ਉਹ ਇੱਕ ਆਵਾਜ਼ ਬਣ ਗਏ, ਮੁੱਖ ਬਣ ਗਏ। ਜਿਨ੍ਹਾਂ ਮਹਾਂਪੁਰਸ਼ਾਂ ਦੇ ਰੋਮਾਂ ਦੀ ਆਵਾਜ਼ ਆਈ ਉਹਨਾਂ ਨੇ ਤਾਂ ਮੂਲ ਮੰਤਰ ਨਾਨਕ ਹੋਸੀ ਵੀ ਸੱਚ ਤੱਕ ਮੰਨਿਆ। ਜਿਨ੍ਹਾਂ ਦੇ ਕੇਵਲ ਮੁੱਖ ਦੇ ਵਿਚੋਂ ਵੀ ਆਵਾਜ਼ ਨਹੀਂ ਆ ਰਹੀ ਨਾਮ ਦੀ, ਮੁੱਖ ਦੇ ਵਿਚੋਂ ਵੀ ਕਈ ਦਵੈਸ਼ ਦੇ ਵਚਨ ਬੋਲੇ ਜਾ ਰਹੇ ਨੇ, ਤੇ ਉਹ ਵਿਧੀਆਂ ਉਹ ਗੁਰਪ੍ਰਸਾਦ ਤੱਕ ਦੱਸਣ ਦਾ ਯਤਨ ਕਰਦੇ ਵੀ ਇੱਥੇ ਤੱਕ ਹੈ। ਇਹ ਸਾਡੇ ਸਿੱਖ ਜਗਤ ਦੇ ਵਿਚ ਮੇਰਿਆਂ ਵੀਰਾਂ ਜਿਨ੍ਹਾਂ ਨੂੰ ਭੁਲੇਖਾ ਪਿਆ, ਇਹ ਭੁਲੇਖਾ ਦੂਰ ਕਰ ਲੈਣਾ ਚਾਹੀਦਾ ਕਿਉਂਕਿ ਸਾਡੇ ਨੁਕਸਾਨ ਵਿਚ ਹੈ, ਸਾਡੇ ਇਹ ਫਾਇਦੇ ਵਿਚ ਨਹੀਂ। ਇਸ ਕਰਕੇ ਸੰਤ ਮਹਾਂਪੁਰਸ਼ ਇਹਨਾਂ ਤੋਂ ਭਰੋਸਾ ਆਏ ਹੋਏ ਮਹਾਂਪੁਰਸ਼, ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਸ਼, ਉਹਨਾਂ ਮਹਾਂਪੁਰਸ਼ਾਂ ਦੀ ਘਾਲਣਾ ਕਮਾਈ ਵਿਦਿਆ ਸਿੱਖ ਜਗਤ ਵਿਚ ਆਪਣੀਆਂ ਯਾਦਾਂ ਛੋੜ ਗਏ। ਵਿਦਿਆ ਮਾਰਤੰਡ ਮਹਾਂਪੁਰਸ਼ ਉਹਨਾਂ ਮਹਾਂਪੁਰਸ਼ਾਂ ਨੇ 14-14 ਘੰਟੇ ਇੱਕ ਇੱਕ ਦਿਹਾੜੀ ਵਿਚ ਬਾਣੀ ਪੜ੍ਹਨ ਦਾ ਅਭਿਆਸ, ਤੇ ਉਹਨਾਂ ਮਹਾਂਪੁਰਸ਼ਾਂ ਨੇ ਨਾਨਕ ਹੋਸੀ ਪੀ ਸੱਚ ਤੱਕ ਜਿਵੇਂ ਸੰਪਰਦਾ ਵਿਚ ਦਮਦਮੀ ਟਕਸਾਲ ਵਿਚ ਪਰੰਪਰਾ ਚਲੀ ਆ ਰਹੀ ਸੀ ਇਸ ਨੂੰ ਕਾਇਮ ਰੱਖਿਆ। ਅੱਜ ਇਸੇ ਸੰਪਰਦਾ ਦੇ ਮਹਾਨ ਪਤੀਸਰ, ਮਹਾਨ ਵਿਦਵਾਨ ਸੰਤ ਮਹਾਂਪੁਰਸ਼ ਸੰਤ ਗਿਆਨੀ ਮੋਹਨ ਸਿੰਘ ਜੀ ਭਿੱਡਰੀ ਬੈਠੇ ਨੇ, ਜਿਨ੍ਹਾਂ ਦੇ 24 ਘੰਟਿਆਂ ਵਿਚੋਂ 20-21 ਘੰਟੇ ਸਾਈਂ ਦੇ ਲੇਖੇ ਲੱਗਦੇ ਆ। ਸੰਸਾਰ ਨੂੰ ਕੋਈ ਟਾਈਮ ਨਹੀਂ ਦਿੱਤਾ ਹੋਇਆ, ਇੱਕ ਇੱਕ ਸਵਾਸ ਪਰਮੇਸ਼ਰ ਦੀ ਬੰਦਗੀ ਚ ਲੰਘਾ ਰਹੇ ਨੇ। ਉਨ੍ਹਾਂ ਨੂੰ ਅੱਜ ਵੀ ਕੋਈ ਜਾ ਕੇ ਪੁੱਛੇ ਕਿ ਦਮਦਮੀ ਟਕਸਾਲ ਦੇ ਅੰਦਰ ਮੂਲ ਮੰਤਰ ਦਾ ਰੂਪ ਕਿੱਥੇ ਤੱਕ ਹੈ, ਦੇਰ ਦੇ ਨਾਲ ਦੱਸਣਗੇ। ਤੇ ਦੂਸਰੇ ਪਾਸੇ ਇਹੀ ਸ਼ਾਖਾ ਬਾਬਾ ਠਾਕਰ ਸਿੰਘ ਜੀ ਤੱਕ, ਸੰਤ ਗਿਆਨੀ ਕਰਤਾਰ ਸਿੰਘ ਜੀ, ਸੰਤ ਗਿਆਨੀ ਜਰਨੈਲ ਸਿੰਘ ਜੀ, ਜਿਨ੍ਹਾਂ ਨੂੰ 20ਵੀਂ ਸਦੀ ਦੇ ਮਹਾਨ ਸਿੱਖ ਦਾ ਦਰਜਾ ਮਿਲਦਾ, ਏਦੋਂ ਵੱਡੀ ਕੀ ਮਿਸਾਲ ਹੋਏਗੀ ਤੇ 20ਵੀਂ ਸਦੀ ਦੇ ਮਹਾਨ ਸਿੱਖ ਨੇ ਨਾਨਕ ਹੋਸੀ ਵੀ ਸੱਚ ਤੱਕ ਜਿੱਤਿਆ। ਉਹ ਮਹਾਨ ਸਿੱਖ ਨੂੰ ਜਿਸ ਨੂੰ ਸਾਰੀਆਂ ਸੰਪਰਦਾ, ਸਾਰੀਆਂ ਸਿੱਖ ਜਥੇਬੰਦੀਆਂ ਨੇ ਮਹਾਨ ਸਿੱਖ ਦੇ ਦਰਜੇ ਦੇਣ ਵਾਲਿਆਂ ਨੇ ਕਦੇ ਅੰਦਰ ਇਹ ਨਹੀਂ ਝਾਤੀ ਮਾਰ ਕੇ ਵੇਖੀ ਕਿ ਉਹ ਮਹਾਨ ਸਿੱਖ ਬਣਦਾ ਨਾਨਕ ਹੋਸੀ ਵੀ ਸੱਚ ਤੱਕ ਜਪ ਕੇ, ਤੁਸੀਂ ਗੁਰੂ ਪ੍ਰਸਾਦ ਤੱਕ ਹੀ ਮੰਨਦੇ ਹੋ। ਸੰਤ ਜਰਨੈਲ ਸਿੰਘ ਮਹਾਂਪੁਰਸ਼ਾਂ ਨੂੰ ਮਹਾਨ ਸਿੱਖ ਤਾਂ ਮੰਨਿਆ, ਪਰ ਉਹਨਾਂ ਦੀ ਕੀਤੀ ਜਿਹੜੀ ਘਾਲਣਾ ਕਿਵੇਂ ਘਾਲੀ ਹੈ, ਕਿਵੇਂ ਜਪਿਆ, ਜਿਨ ਜਪਿਆ ਤਿਸ ਕੋ ਜੈਕਾਰ, ਉਹਨਾਂ ਨੇ ਜਪਿਆ, ਉਹਨਾਂ ਦੀ ਜੈ ਜੈਕਾਰ ਹੋ ਰਹੀ ਹੈ। ਇਸ ਕਰਕੇ ਉਹਨਾਂ ਤੇ ਅੱਗੇ ਵਰਤਮਾਨ ਸਮੇਂ ਦੇ ਅੰਦਰ ਬਾਬਾ ਠਾਕਰ ਸਿੰਘ ਜੀ ਬਜ਼ੁਰਗ ਮਹਾਂਪੁਰਸ਼, ਤੇ ਉਹਨਾਂ ਨੂੰ ਪੁੱਛੋ ਤੁਹਾਡੀ ਇਸ ਸੰਪਰਦਾ ਦੇ ਅੰਦਰ ਨਾਨਕ ਹੋਸੀ ਪੀ ਸੱਚ ਤੱਕ ਮੂਲ ਮੰਤਰ ਜਾਂ ਗੁਰਪ੍ਰਸਾਦ ਤੱਕ ਨੰਗੀ ਚਿੱਟੀ ਬਾਤ ਹੈ, ਤੇ ਨਾਨਕ ਹੋਸੀ ਪੀ ਸੱਚ ਤੱਕ ਮਹਾਂਪੁਰਸ਼ ਬਾਬਾ ਠਾਕਰ ਸਿੰਘ ਜੀ ਜਪਦੇ ਹੈ, ਅੱਗੇ ਜਪਾ ਰਹੇ। ਦੂਸਰੇ ਪਾਸੇ ਆਪਾਂ ਚੱਲੀਏ ਭਾਈ ਮਨੀ ਸਿੰਘ ਜੀ ਦੀ ਸੰਪਰਦਾ, ਜਿਨ੍ਹਾਂ ਨੇ ਬੰਦਮੰਦ ਕਟਾਇਆ, ਬਾਬਾ ਦੀਪ ਸਿੰਘ ਦੇ ਸਿਰ ਲੈਣ ਤੋਂ ਵੀ ਉਹਨਾਂ ਦਾ ਧਰ ਲੜਦਾ ਰਿਹਾ ਕਿ ਇਹ ਦੋ ਗੁਰਸਿੱਖਾਂ ਦੀ ਮਿਸਾਲ ਕਾਫੀ ਨਹੀਂ। ਦੋਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿਦਿਆਰਥੀ ਨੇ, ਉਹ ਆਪਣੀ ਪ੍ਰਣਾਲੀ ਵਿਚ, ਆਪਣੀ ਜਥੇਬੰਦੀ ਵਿਚ, ਆਪਣੀ ਸੰਪਰਦਾ ਵਿਚ ਨਾਨਕ ਹੋਸੀ ਦੀ ਸੱਚ ਤੱਕ ਜਪਾਉਂਦੇ ਹੈ। ਭਾਈ ਮਨੀ ਸਿੰਘ ਸਾਹਿਬ ਤੋਂ ਲੈ ਕੇ ਅੱਜ ਤੱਕ ਉਹਨਾਂ ਦੀ ਪ੍ਰਣਾਲੀ ਦੇ ਵਿਚ ਵਰਤਮਾਨ ਸਮੇਂ ਦੇ ਅੰਦਰ ਦੋ ਮਹਾਂਪੁਰਸ਼ ਨਜ਼ਰ ਆ ਰਹੇ ਨੇ। ਸੰਤ ਗਿਆਨੀ ਸੁਰਜੀਤ ਸਿੰਘ ਜੀ ਰਵਾੜੀ ਵਾਲੇ ਬੜੇ ਮਿਲਣਸਾਰ ਸਾਧੂ ਨੇ, ਉਹਨਾਂ ਤੋਂ ਪੁੱਛੋ। ਸੰਤ ਗਿਆਨੀ ਮੱਖਣ ਸਿੰਘ ਜੀ, ਸੰਤ ਗਿਆਨੀ ਕਿਰਪਾਲ ਸਿੰਘ ਤੋਂ ਬਾਅਦ ਜਿਨ੍ਹਾਂ ਨੂੰ ਦਸਤਾਰਬੰਦੀ ਹੋਈ, ਉਹਨਾਂ ਨੂੰ ਪੁੱਛੋ ਭਾਈ ਮਨੀ ਸਿੰਘ ਜੀ ਸੰਪਰਦਾ ਦੇ ਵਿਚ ਅੱਜ ਤੱਕ ਇੱਥੇ ਤੱਕ ਜਪਿਆ ਜਾ ਰਿਹਾ ਨਾਨਕ ਹੋਸੀ ਪੀ ਸੱਚ ਤੱਕ, ਫਿਰ ਇਹਦੇ ਵਿਚ ਸੰਸਥਾ ਕਿਉਂ? ਸਿੱਖ ਕੌਮ ਦੀਆਂ ਸਾਰੀਆਂ ਸੰਪਰਦਾਵਾਂ, ਪੁਰਾਣੀਆਂ ਜਥੇਬੰਦੀਆਂ, ਉਹਨਾਂ ਦੇ ਵਿਚੋਂ ਬੜੀ ਮਹਾਨ ਸੰਪਰਦਾ ਇਕ ਨਿਹੰਗ ਸਿੰਘ ਸੰਪਰਦਾ ਹੈ, ਜਿਸ ਨੂੰ ਅਕਾਲੀ ਫੌਜ, ਖਾਲਸਾ ਅਕਾਲ ਪੁਰਖ ਦੀ ਫੌਜ, ਜਿਸਨੇ ਬਾਣੀ ਤੇ ਬਾਣੀ ਨੂੰ, ਗੁਰੂ ਤੇ ਬਾਣੀ ਨੂੰ ਉਸੇ ਤਰ੍ਹਾਂ ਸੰਭਾਲ ਕੇ ਰੱਖਿਆ। ਨਿਹੰਗ ਸਿੰਘ ਸੰਪਰਦਾ ਦੇ ਵਿਚ ਗੁਰੂ ਸਾਹਿਬ ਤੋਂ ਲੈ ਕੇ ਇਸ ਵੇਲੇ ਤੱਕ ਜਿਤਨੇ ਵੀ ਉਹ ਮੁਖੀ ਨੇ, ਤੇ ਮੂਲ ਰੂਪ ਦੇ ਵਿਚ ਪਹਿਲਾਂ ਦੇਖੀਏ ਬਾਬਾ ਬੰਦਾ ਸਿੰਘ ਦੇ ਵੇਲੇ ਤੱਤ ਖਾਲਸਾ ਤੇ ਬਦਈ ਖਾਲਸਾ, ਜਦੋਂ ਦੁਫਾਰ ਹੋ ਗਏ ਤੱਤ ਖਾਲਸਾ ਅਲੱਗ ਹੋ ਗਿਆ, ਬਦਈ ਖਾਲਸਾ ਦੇਹਧਾਰੀ ਨੂੰ ਗੁਰੂ ਮੰਨਣ ਲੱਗਾ, ਤੱਤ ਖਾਲਸੇ ਦੇ ਅੱਗੇ ਫਿਰ ਦੋ ਹਿੱਸੇ ਹੋਏ, ਬੁੱਢਾ ਦਲ, ਤਰਨਾ ਦਲ। ਤਰਨਾ ਦਲ ਦੇ ਮੁਖੀ ਮਹਾਂਪੁਰਸ਼ਾਂ ਨੂੰ ਜਾ ਕੇ ਪੁੱਛੋ ਅੱਜ ਤੱਕ ਜਿਹੜੇ ਵਰਤਮਾਨ ਸਮੇਂ ਦੇ ਨੇ, ਬੁੱਢਾ ਦਲ ਦੇ ਜਥੇਦਾਰ ਬਾਬਾ ਸੰਤਾ ਸਿੰਘ ਜੀ ਤੱਕ, ਉਹਨਾਂ ਨੂੰ ਜਾ ਕੇ ਪੁੱਛੋ ਤੇ ਉਹ ਸਾਰੇ ਨਾਨਕ ਹੋਸੀ ਵੀ ਸੱਚ ਤੱਕ ਆਪ ਨੂੰ ਕਹਿਣਗੇ। ਸਿੱਖ ਜਗਤ ਦੇ ਬੜੇ ਮਹਾਨ ਮਹਾਂਪੁਰਸ਼ ਬਾਬਾ ਅਤਰ ਸਿੰਘ ਜੀ ਮਸਵਾਣੇ ਵਾਲੇ ਮਹਾਂਪੁਰਸ਼ ਨੇ, ਜਿਨ੍ਹਾਂ ਦੀ ਸਿੱਖ ਰਿਆਸਤਾਂ ਵਿਚ ਇੱਕ ਬਹੁਤ ਵਿਸ਼ੇਸ਼ ਕਰਕੇ ਆਦਰ ਸਤਿਕਾਰ ਸੀ, ਮਹਾਰਾਜਾ ਭੁਪਿੰਦਰ ਸਿੰਘ, ਮਹਾਰਾਜਾ ਹੀਰਾ ਸਿੰਘ ਬਣ ਕੇ ਜਿਨ੍ਹਾਂ ਦੇ ਜਾ ਕੇ ਚਰਨ ਤੇ ਨਮਸਕਾਰਾਂ ਕਰਦੇ ਸਨ। ਉਹਨਾਂ ਮਹਾਂਪੁਰਸ਼ਾਂ ਨੇ ਜਿਨ੍ਹਾਂ ਨੇ ਸਿੱਖ ਕੌਮ ਦੀ ਇੱਕ ਐਸਾ ਅਹਿਮ ਘਟਨਾ ਦੇ ਵੇਲੇ ਜਦੋਂ ਅੰਗਰੇਜ਼ ਨੇ ਇਹ ਪਰਖਣਾ ਕੀਤੀ ਸੀ, ਜਾਰਜ ਪੰਚਮ ਨੇ ਸਾਰੇ ਧਰਮਾਂ ਦਾ ਨਿਰੀਖਣ ਕੀਤਾ, ਉਦੋਂ ਬਾਬਾ ਅਤਰ ਸਿੰਘ ਜੀ ਸਿੱਖ ਜਗਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹਾਥੀ ਤੇ ਪ੍ਰਕਾਸ਼ ਸਤਿਗੁਰੂ ਮਹਾਰਾਜ ਤੇ ਚੌੜ ਕਰਦੇ ਸਿੱਖ ਜਗਤ ਦੇ ਅੰਦਰ ਐਸੀਆਂ ਪ੍ਰਸਿੱਧੀਆਂ ਹਾਸਲ ਕਰਨ ਵਾਲੇ ਮਹਾਂਪੁਰਸ਼ਾਂ ਦੀ ਸੰਪਰਦਾ ਵਿਚ ਵੀ ਉਨ੍ਹਾਂ ਨੇ ਆਪ ਦੀ ਨਾਲ ਕਲੂਸੀ ਪਿਛਕ ਤੱਕ ਦਿੱਤਿਆ ਤੇ ਹੁਣ ਤੱਕ ਉਨ੍ਹਾਂ ਦੀ ਸੰਪਰਦਾ ਦੇ ਸਾਧੂ ਅੱਜ ਵੀ ਮਸਕੁਆਣੇ ਜਾ ਕੇ ਦੇਖੋ, ਉਹ ਨਾਨਕ ਹੋਸੀ ਕੀ ਸਤਕ ਜਪਦੇ ਤੇ ਜਪਾਉਂਦੇ ਹਨ। ਇਸ ਤੋਂ ਅੱਗੇ ਚੱਲਦੇ ਹਾਂ, ਮਹਾਂਪੁਰਸ਼ ਸਿੱਖ ਜਗ ਦੀ ਪ੍ਰਸਿੱਧ ਇੱਕ ਹੋਰ ਸੰਪਰਦਾ ਹੈ ਜੋ ਭਾਈ ਘਨੱਈਆ ਤੋਂ ਚੱਲੀ ਹੈ, ਸੇਵਾ ਪੰਥੀ ਮਹਾਂਪੁਰਸ਼। ਬਹੁਤ ਸੇਵਾ ਹੈ, ਬਹੁਤ ਵੱਡੀ ਸੇਵਾ ਦੀ ਕੁਰਬਾਨੀ ਇਸ ਮਹਾਂਪੁਰਸ਼ਾਂ ਦੀ ਹੈ। ਭਾਈ ਘਨੱਈਆ ਜੀ ਤੋਂ ਸੇਵਾ ਦਾ ਪੰਥ ਹੀ ਚੱਲਿਆ, ਵਰ ਮਿਲਿਆ ਸੀ। ਸੇਵਾ ਪੰਥੀ ਮਹਾਂਪੁਰਸ਼ ਵੱਡੇ ਵੱਡੇ ਮਹਾਂਪੁਰਸ਼ ਹੋਏ ਤੇ ਇਨ੍ਹਾਂ ਮਹਾਂਪੁਰਸ਼ਾਂ ਦੇ ਵਿਚ, ਸੇਵਾ ਪੰਥੀ ਮਹਾਂਪੁਰਸ਼ਾਂ ਦੇ ਵਿਚ ਤੇ ਅੱਜ ਤੱਕ ਜਿੰਨੀ ਵੀ ਇਨ੍ਹਾਂ ਦੀਆਂ ਸ਼ਾਖਾ ਨੂੰ, ਅੱਜ ਸਾਰੀ ਉਨ੍ਹਾਂ ਦੀ ਸੰਸਥਾ, ਉਨ੍ਹਾਂ ਸੰਸਥਾ ਦੇ ਚੇਅਰਮੈਨ ਸੰਤੀਪ ਸਿੰਘ ਜੀ, ਮਨਦੀਪ ਸਿੰਘ ਜੀ ਨੂੰ ਗੋਨਿਆਣਾ ਮੰਡੀ ਤੇ ਉਨ੍ਹਾਂ ਨੂੰ ਜਾ ਕੇ ਪੁੱਛੋ ਤੇ ਵੀ ਤੁਹਾਡੀ ਸੰਪਰਦਾ ਦੇ ਵਿਚ ਮੂਲ ਮੰਤਰ ਕਿੱਥੇ ਤੱਕ ਆਪ ਵਿਸ਼ਵਾਸ ਕਰਦੇ ਹੋ। ਨਿਰਸੰਦੇਹ ਉੱਤਰ ਮਿਲੇਗਾ ਕਿ ਨਾਨਕ ਹੋਸੀ ਕੀ ਸਤਿਗੁਰ। ਇਤਨੇ ਪ੍ਰਮਾਣ ਹੁੰਦੇ ਆ, ਸਾਡੇ ਵਿਚ ਵਿਖਰੇਵਾ ਕਿਉਂ ਨਹੀਂ ਹੋਣਾ ਚਾਹੀਦਾ? ਇਸ ਕਰਕੇ ਗੁਰੂ ਪਿਆਰਿਓ, ਇੱਕ ਛੋਟੀ ਜਿਹੀ ਹੋਰ ਮਿਸਾਲ, ਛੋਟੀ ਨਹੀਂ ਬਹੁਤ ਵੱਡੀ ਮਿਸਾਲ ਹੈ ਕਿ ਸਿੱਖ ਜਗਤ ਵਿਚ ਜਦੋਂ ਦੁਬਦਾ ਨਹੀਂ ਸੀ ਮੂਲ ਮੰਤਰ ਬਾਰੇ, ਉਸ ਵੇਲੇ ਇੱਕ ਜਿਉਂਦਾ ਜਾਗਦਾ ਪ੍ਰਮਾਣ ਜਦੋਂ ਅਸੀਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਹਾਂ, ਹਰਿਮੰਦਰ ਸਾਹਿਬ ਦੀ ਅੰਦਰ ਪ੍ਰਵੇਸ਼ ਕਰਦੇ ਹਾਂ, ਪਹਿਲਾਂ ਗੁਰੂ ਰਾਮਦਾਸ ਨੂੰ ਨਮਸਕਾਰ ਕਰਦੇ ਹਾਂ, ਜਦੋਂ ਸਾਹਮਣੇ ਦਰਵਾਜ਼ੇ ਤੇ ਦੇਖਾਂਗੇ ਤਾਂ ਉੱਥੇ ਨਾਨਕ ਹੋਸੀ ਕੀ ਸਤਿਗੁਰ ਮੂਲ ਮੰਤਰ ਲਿਖਿਆ ਮਿਲੇਗਾ। ਕੀ ਹਰਿਮੰਦਰ ਸਾਹਿਬ ਦੀ ਇਹ ਦੀਵਾਰ, ਹਰਿਮੰਦਰ ਸਾਹਿਬ ਦਾ ਇਹ ਦਰਵਾਜ਼ਾ ਸਾਨੂੰ ਇਹ ਉਪਦੇਸ਼ ਨਹੀਂ ਦੇ ਰਿਹਾ ਕਿ ਸਿੱਖਾ ਇਹ ਹਰੀ ਦੇ ਮੰਦਰ ਆਉਣ ਵਾਲਿਆਂ, ਹਰੀ ਨੂੰ ਪ੍ਰਾਪਤ ਕਰਨ ਵਾਸਤੇ ਮੂਲ ਮੰਤਰ ਗੁਰੂ ਨਾਨਕ ਦਾ ਬਖਸ਼ਿਆ ਹੋਇਆ ਸਮਝ ਲੈਣਾ ਕਿ ਕਿੱਥੇ ਤੱਕ ਹੈ, ਨਾਨਕ ਹੋਸੀ ਵੀ ਸੱਚ ਤੱਕ ਮਿਲਿਆ ਹੋਇਆ ਮੂਲ ਮੰਤਰ ਆਪਾਂ ਨੂੰ ਪ੍ਰਾਪਤ ਹੁੰਦਾ। ਸੋ ਇਤਨੇ ਜਿਹੜੇ ਸਾਰੇ ਪ੍ਰਮਾਣ ਹਨ, ਸਾਰੀਆਂ ਸੰਪਰਦਾਵਾਂ, ਇੱਕ ਵਾਰੀ ਫਿਰ ਇਨ੍ਹਾਂ ਦੀ ਸਿਮਰਤੀ ਕਰੋ ਕਿ ਗੁਰੂ ਨਾਨਕ ਦੇ ਦੋਨੇ ਸਪੁੱਤਰ ਬਾਬਾ ਸ੍ਰੀ ਚੰਦ ਤੋਂ ਉਦਾਸੀਨ ਸੰਪਰਦਾ, ਅੱਜ ਤੱਕ ਮੁਖੀ ਮਹਾਂਪੁਰਸ਼ ਸਾਰੇ, ਬਾਬਾ ਲਕਸ਼ਮੀ ਦਾਸ ਤੋਂ ਗੁਰੂ ਨਾਨਕ ਦਾ ਆਪਣਾ ਖੂਨ ਦਾ ਰਿਸ਼ਤਾ ਜਿਨ੍ਹਾਂ ਨਾਲ 17ਵੀਂ ਪੀੜ੍ਹੀ, ਬਾਬਾ ਸਰਜੋਤ ਸਿੰਘ ਜੀ ਮਹਾਂਪੁਰਸ਼ ਸੰਤ ਸਮਾਜ ਦੇ ਪ੍ਰਧਾਨ ਜੀ ਨੂੰ, ਉਨ੍ਹਾਂ ਮਹਾਂਪੁਰਸ਼ਾਂ ਤੱਕ ਨਾਨਕ ਹੋਸੀ ਦੀ ਸਿੱਖ ਤੱਕ ਜਪਿਆ ਜਾ ਰਿਹਾ ਹੈ। ਬਾਬਾ ਬੁੱਢਾ ਸਾਹਿਬ ਜੀ ਦੀ ਆਪਣੀ ਜਿਹੜੀ ਖਾਨਦਾਨ, ਬਾਬਾ ਬੁੱਢਾ ਸਾਹਿਬ ਜੀ ਦੀ ਸੰਪਰਦਾ ਤੇ ਉਸ ਪ੍ਰਣਾਲੀ ਦੇ ਵਿਚ ਹੁਣ ਤੱਕ ਮਹਾਂਪੁਰਸ਼ ਨਾਨਕ ਹੋਸੀ ਦੀ ਸਿੱਖ ਤੱਕ ਜਪਦੇ ਆ ਰਹੇ ਨੇ। ਇਸੇ ਤਰ੍ਹਾਂ ਭਾਈ ਜਦੋਂ ਹੋਰ ਸਾਰੀਆਂ ਜਥੇਬੰਦੀਆਂ ਸਿੱਖ ਸੰਪਰਦਾਵਾਂ, ਦਮਦਮੀ ਟਕਸਾਲ, ਅੰਮ੍ਰਿਤਸਰ ਵਾਲੀ ਟਕਸਾਲ, ਨੇਂਗ ਸਿੰਘ ਸੰਪਰਦਾਵਾਂ ਤੇ ਸਾਰੇ ਜਿਹੜੀਆਂ ਸੰਪਰਦਾਵਾਂ, ਨਿਰਮਲ ਸੰਪਰਦਾ ਸਾਡੀ, ਸਾਰੀਆਂ ਵਿਚ ਨਾਨਕ ਹੋਸੀ ਦੀ ਸੱਚ ਤੱਕ ਹੈ, ਫਿਰ ਐਸੀ ਦੁਬਧਕ ਕਿਉਂ? ਤੇ ਗੁਰੂ ਪਿਆਰਿਓ ਅਖੀਰ ਵਿਚ ਦਾਸ ਇਹ ਬੇਨਤੀ ਕਰੇਗਾ ਕਿ ਇਹ ਸਾਰਿਆਂ ਪ੍ਰਮਾਣਾਂ ਚੋਂ ਅਗਰ ਕਿਸੇ ਨੇ ਇਸ ਧਰਮ ਦੀ ਅੰਧ ਕੋਠੜੀ ਚੋਂ ਬਾਹਰ ਨਿਕਲ ਵਾਸਤੇ ਇੱਕ ਪ੍ਰਮਾਣ ਵੀ ਕਾਫੀ ਹੈ, ਪਰ ਇਹ ਤਾਂ ਅਨੰਤ ਪ੍ਰਮਾਣ ਦਿੱਤੇ ਗਏ ਨੇ, ਜਿਨ੍ਹਾਂ ਪ੍ਰਮਾਣਾਂ ਦੇ ਵਿਚ ਸੁਪਰੀਮ ਪ੍ਰਮਾਣ ਭਾਈ ਗੁਰਦਾਸ ਦੀ ਰਚਨਾ ਹੈ, ਜਿਨ੍ਹਾਂ ਨੇ 39ਵੀਂ ਵਾਰ ਦੀ ਪਹਿਲੀ ਪੌੜੀ ਵਿਚ ਨਾਨਕ ਹੋਸੀ ਪੀ ਸੱਚ ਤੱਕ ਮੂਲ ਮੰਤਰ ਨੂੰ ਉਨ੍ਹਾਂ ਨੇ ਸਿੱਧ ਕੀਤਾ ਹੈ। ਸੋ ਇਸ ਕਰਕੇ ਸਾਨੂੰ ਉਨ੍ਹਾਂ ਦੀ ਇਸ ਲੇਖਣੀ ਤੋਂ ਲਾਭ ਲੈਣਾ ਚਾਹੀਦਾ ਹੈ, ਸ਼ਬਦ ਸੁਰ ਦਾ ਅਭਿਆਸ ਕਰਕੇ ਆਪਣੀ ਕਲਿਆਣ ਕਰਨੀ ਚਾਹੀਦੀ ਹੈ, ਨਾ ਕਿ ਮੂਲ ਮੰਤਰ ਦੇ ਸਾਨੂੰ ਝਗੜੇ ਕਰਨੇ ਚਾਹੀਦੇ ਨੇ। ਕਿੱਡੀ ਇਹ ਬਦਕਿਸਮਤੀ ਹੈ ਸਾਡੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ, ਤੇ ਸਾਡੀ ਬਦਕਿਸਮਤੀ ਇਹ ਹੈ ਕਿ ਉਸ ਗੁਰੂ ਦੇ ਦੋ ਪਾਸੇ ਅਸੀਂ ਝਗੜਾ ਛਿੜਿਆ ਹੋਇਆ, ਇੱਕ ਪ੍ਰਾਰੰਭਤਾ ਵੇਲੇ ਸ਼ੁਰੂ ਵਿਚ ਉਹ ਮੂਲ ਮੰਤਰ ਦਾ ਗੁਰਪ੍ਰਸਾਦ ਨਾਨਕ ਹੋਸੀ ਕੀ ਸੱਚ, ਇੱਕ ਅਖੀਰ ਵਿਚ ਜਾ ਕੇ ਰਾਗਮਾਲਾ ਦਾ ਕਿ ਰਾਗਮਾਲਾ ਬਾਣੀ ਨਹੀਂ ਹੈ। ਤੇ ਇਹ ਜਿਹੜੇ ਝਗੜੇ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਜੋੜਦੇ ਨਹੀਂ, ਤੋੜਦੇ ਹਨ। ਇੱਕ ਓਂਕਾਰ ਤੋਂ ਲੈ ਕੇ ਅਖੀਰ ਅਠਾਰਹਿਆਂ ਦਾ ਸਰੀਸ ਤੱਕ ਅੱਖਰ ਅੱਖਰ ਤੇ ਸਾਨੂੰ ਗੁਰੂ ਭਾਵਨਾ ਰੱਖਣੀ ਹੋਏਗੀ ਤੇ ਗੁਰੂ ਸਾਹਿਬ ਦੇ ਆਸੇ ਅਨੁਸਾਰ ਗੁਰਮਤ ਵਿਚ ਗੁਰਮਤ ਦੀ ਰੋਸ਼ਨੀ ਵਿਚ ਸਾਰਿਆਂ ਪ੍ਰਮਾਣਾਂ ਦਾ ਰਿਜ਼ਲਟ ਇਹ ਨਿਕਲਦਾ ਹੈ ਕਿ ਮੂਲ ਮੰਤਰ ਨਾਨਕ ਹੋਸੀ ਵੀ ਸੱਚ ਤੱਕ ਹੈ। ਕਿਸੇ ਦੇ ਭੁਲਾਉਣ ਤੋਂ, ਕਿਸੇ ਦੇ ਭੁਲੇਖਾ ਪਾਉਣ ਤੋਂ ਅਸੀਂ ਭਰਮ ਦੇ ਅੰਦਰ ਨਹੀਂ ਆਉਣਾ। ਜਿਨ੍ਹਾਂ ਨੂੰ ਇਹ ਭਰਮ ਹੈ ਉਹਨਾਂ ਨੂੰ ਇਸ ਭਰਮ ਦੇ ਅੰਧਕਾਰ ਤੋਂ ਬਾਹਰ ਆ ਜਾਣਾ ਚਾਹੀਦਾ। ਨਿਰਸੰਦੇਹ ਨਾਨਕ ਹੋਸੀ ਵੀ ਸੱਚ ਤੱਕ ਮੂਲ ਮੰਤਰ ਹੈ। ਇਸ ਲਈ ਗੁਰੂ ਪਿਆਰਿਓ ਇਤਨੇ ਪ੍ਰਮਾਣ ਦਿੰਦੇ ਹਾਂ, ਕੋਈ ਇਸ ਦੇ ਵਿਚ ਬੋਲਣ ਲੱਗਿਆ ਕਿਸੇ ਪ੍ਰਕਾਰ ਦੀ ਕੋਈ ਵਾਧ ਘਾਟ ਹੋਵੇ, ਸਿੱਖ ਜਗ ਦੇ ਵਿਦਵਾਨ ਨਾਮ ਜਪਣ ਵਾਲੇ ਮਹਾਂਪੁਰਸ਼ ਉਹਨਾਂ ਸਾਰਿਆਂ ਮਹਾਂਪੁਰਸ਼ਾਂ ਦਾ ਚਰਨ ਦੇਣ ਹੈ। ਸਾਰੇ ਗੁਰਸਿੱਖਾਂ ਦੀ ਚਰਨਾਂ ਦਾ ਧਿਆਨ ਕਰਕੇ ਇਹ ਕਿ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਰਤ ਪਾਹੇ, ਇਹ ਤੇ ਨਿਮਾਣਾ ਜਾ ਯਤਨ ਕੀਤਾ ਹੈ ਗੁਰਮੁਖਾਂ ਦੀ ਪ੍ਰੇਰਣਾ ਤੋਂ। ਇਹ ਮੂਲ ਮੰਤਰ ਨਾਨਕ ਹੋਸੀ ਵੀ ਸੱਚ ਤੱਕ ਹੈ, ਨਾਨਕ ਹੋਸੀ ਵੀ ਸੱਚ ਤੱਕ ਹੀ ਰਹੇਗਾ। ਇਹਦੇ ਚ ਸਾਨੂੰ ਕਦੇ ਵੀ ਕੋਈ ਭਰਮ ਵਾਲੀ ਬਾਤ ਨਹੀਂ ਚਾਹੀਦੀ, ਤਾਂ ਕਿ ਗੁਰੂ ਦਰ ਅਸੀਂ ਪ੍ਰਵਾਨ ਹੋ ਸਕੀਏ। ਉਹਨਾਂ ਤੁਕਾਂ ਦੀ ਸੇਵਾ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।